ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ ਸੁਣ ਸਮਾਨ ਖੋਵਾ ਜਹਾਨਾ, ਸੁਣ ਮੁੰਨ ਨਗਰੀ ਭਈ ਦੇਖ ਪੀਰ ਭਇਆ ਹੈਰਾਨਾ। ਇੱਥੇ ਅਗਲੇ ਬਚਨ ਨੇ ਦੇਖਿਆ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਤਾਨਾ। ਇਸ ਪੌੜੀ ਨੂੰ ਮੈਂ ਥੋੜ੍ਹਾ ਜਿਹਾ ਵਿੱਚੋਂ ਨਿਕਲਿਆ, ਇਹਦੇ ਭਾਵ ਅਰਥ ਨੂੰ ਆਪਾਂ ਸਮਝੀਏ। ਗੁਰਮੁਖੋ ਇਹਦੇ ਅਰਥ ਕਰਨੇ ਆ ਕਿ ਗੁਰੂ ਨਾਨਕ ਸਾਹਿਬ ਜੀ ਗਏ ਨੇ ਬਗਦਾਦ। ਹੁਣ ਇੱਥੇ ਜਦੋਂ ਬਗਦਾਦ ਗਏ ਤਾਂ ਉੱਚੀ ਸਾਰੀ ਨਾਮ ਦੀ ਸੱਦ ਨਾਮ ਦੀ ਵਾਂਗ ਦਿੱਤੀ ਹੈ, ਅਤੇ ਉਸ ਆਵਾਜ਼ ਵਿੱਚ ਇੰਨੀ ਸਮਰੱਥਾ ਹੈ ਕਿ ਸੁਣਨ ਵਾਲੇ ਜਿਨ੍ਹਾਂ ਜਿਨ੍ਹਾਂ ਦੇ ਕੰਨਾਂ ਵਿੱਚ ਉਹ ਆਵਾਜ਼ ਪਈ, ਭਾਈ ਸਾਹਿਬ ਦੇ ਕਥਨ ਮੁਤਾਬਕ ਉਹ ਬਿਲਕੁਲ ਸੁਣ ਹੋ ਗਏ। ਹੁਣ ਜਨਮ ਸਾਖੀ ਵਾਲੇ ਕਹਿੰਦੇ ਨੇ ਪੱਥਰ ਹੋ ਗਏ, ਟਿਕ ਗਏ, ਪਰ ਮੈਂ ਅਰਜ਼ ਕਰਾਂ ਕਿ ਗੁਰੂ ਨਾਨਕ ਸਾਹਿਬ ਦੀ ਆਵਾਜ਼ ਜਦੋਂ ਨਿਕਲੀ ਅਤੇ ਉਹਨਾਂ ਦੀ ਸੱਤ ਦੀ ਦਿੱਤੀ ਕੋਈ ਸੱਦ ਨੇ, ਸੱਤ ਦੀ ਦਿੱਤੀ ਕੋਈ ਬਾਂਗ ਨੇ, ਜਿਹੜੇ ਲੋਕ ਕਈ ਜਨਮਾਂ ਤੋਂ ਅੰਦਰੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਸਨ, ਗੁਰੂ ਨਾਨਕ ਜੀ ਦੀ ਆਵਾਜ਼ ਕੰਨਾਂ ਵਿੱਚ ਪਈ ਅਤੇ ਇੱਕੋ ਦਮ ਅੰਦਰ ਦੇ ਫੁਰਨੇ ਆਪਣੇ ਆਪ ਹੀ ਮਿਟ ਗਏ। ਸੁਣ ਸਮਾਧੀ ਦਾ ਜ਼ਿਕਰ ਕੀਤਾ ਹੈ, ਇਹ ਨਹੀਂ ਕਿ ਕੇਵਲ ਉਹ ਜ਼ਬਾਨ ਤੋਂ ਚੁੱਪ ਕਰ ਗਏ, ਗੁਰੂ ਨਾਨਕ ਸਾਹਿਬ ਜੀ ਦੀ ਆਵਾਜ਼ ਨੇ ਉਹਨਾਂ ਦੇ ਅੰਦਰ ਟਿਕਾ ਦਿੱਤੇ। ਅਤੇ ਇੱਕ ਅਰਜ਼ ਕਰਾਂ ਕਿ ਭਵਰਾ ਓਨੀ ਦੇਰ ਤੱਕ ਫੁੱਲ 'ਤੇ ਰੌਲਾ ਪਾਉਂਦਾ ਜਿੰਨੀ ਦੇਰ ਤੱਕ ਉਹ ਟਿਕਦਾ ਨਹੀਂ। ਜਦੋਂ ਫੁੱਲ ਦੇ ਸ਼ਿਖਰ 'ਤੇ ਟਿਕ ਜਾਏ ਉਹੀ ਮੂੰਹ ਹੁੰਦਾ ਹੈ, ਉਹਦੇ ਵਿੱਚੋਂ ਆਵਾਜ਼ ਨਹੀਂ ਨਿਕਲਦੀ, ਕਿਉਂਕਿ ਖਾਲੀ ਮੂੰਹ ਹੀ ਉੱਚਾ ਬੋਲਦੇ ਨੇ, ਅਤੇ ਜਿਹੜਾ ਰਸ ਵਿੱਚ ਭਰਿਆ ਜਾਏ ਉਹਨੂੰ ਤਾਂ ਅੰਦਰ ਦੀ ਦਾਤਾ ਚੁੱਪ ਦੇ ਦਿੰਦਾ। ਭਵਰਾ ਗੂੰਜਦਾ ਹੈ ਓਨੀ ਦੇਰ ਤੱਕ ਜਿੰਨੀ ਦੇਰ ਤੱਕ ਸੁਗੰਧੀ ਨਹੀਂ ਮਾਣੀ, ਸੁਗੰਧੀ ਦਾ ਰਸ ਲਿਆ ਬਿਲਕੁਲ ਚੁੱਪ ਹੋ ਗਿਆ। ਦੂਸਰੀ ਉਦਾਹਰਨ ਅਰਜ਼ ਕਰਾਂ ਕਿ ਸਿੱਪੀ ਪਾਣੀ ਦੇ ਉੱਪਰ ਤਰਦੀ ਹੈ, ਸਮੁੰਦਰ ਦੇ ਪਾਣੀ ਉੱਪਰ ਸਿੱਪੀ ਤਰੇਗੀ, ਜੇ ਕੋਈ ਸਿੱਪ ਨੂੰ ਪਕੜ ਕੇ ਹੱਥ ਨਾਲ ਉਹਦਾ ਮੂੰਹ ਘੁੱਟ ਕੇ ਬੰਦ ਕਰਨ ਦਾ ਯਤਨ ਕਰੇ ਤਾਂ ਸਿੱਪੀ ਦਾ ਮੂੰਹ ਕਦੀ ਵੀ ਹੱਥ ਦੇ ਨਾਲ ਬੰਦ ਨਹੀਂ ਹੁੰਦਾ। ਕਾਦਰ ਨੇ ਇੱਕ ਰਚਨਾ ਐਸੀ ਕੀਤੀ ਹੈ ਕਿ ਪਾਣੀ ਦੀਆਂ ਲਹਿਰਾਂ ਉੱਤੇ ਤਰੰਗਾਂ ਉੱਪਰ ਸਿੱਪੀ ਤਰੀ ਜਾਏਗੀ, ਹੱਥ ਨਾਲ ਪਕੜਿਆ ਮੂੰਹ ਬੰਦ ਨਹੀਂ। ਜਦੋਂ ਅਰਸ਼ਾਂ ਤੋਂ ਸਵਾਂਤੀ ਬੂੰਦ ਸਿੱਪੀ ਦੇ ਅੰਦਰ ਆ ਟਿੱਕੀ ਤਾਂ ਕੁਦਰਤੀ ਤੌਰ 'ਤੇ ਇਸੇ ਸਿੱਪੀ ਦਾ ਮੂੰਹ ਆਪਣੇ ਆਪ ਹੀ ਬੰਦ ਹੋ ਜਾਂਦਾ ਹੈ, ਸਿਰਫ ਬੂੰਦ ਟਿਕਣ ਦੀ ਦੇਰ ਹੈ, ਮੂੰਹ ਆਪਣੇ ਆਪ ਬੰਦ ਹੋਵੇਗਾ। ਜਿਹੜੀ ਸਿੱਪੀ ਪਾਣੀ ਉੱਤੇ ਤਰਦੀ ਪਈ ਸੀ, ਜਦੋਂ ਪਾਣੀ ਦੀ ਬੂੰਦ ਅੰਦਰ ਪ੍ਰਵੇਸ਼ ਕੀਤੀ, ਪਹਿਲੀ ਬਾਤ ਇਹਦਾ ਮੂੰਹ ਬੰਦ ਹੋ ਗਿਆ ਅਤੇ ਦੂਜੀ ਤਰਨ ਵਾਲੀ ਸਿੱਪੀ ਜਿਹੜੀ ਉਹ ਪਾਣੀ ਵਿੱਚ ਇਹਨੇ ਡੁੱਬਣਾ ਸ਼ੁਰੂ ਕਰ ਦਿੱਤਾ, ਕਿਉਂਕਿ ਅੰਦਰ ਇਹਦੇ ਟਿਕਾ ਆ ਗਿਆ, ਸਿੱਪੀ ਪਾਣੀ ਵਿੱਚ ਡੁੱਬਣ ਲੱਗੀ। ਅਤੇ ਸਿਆਣੇ ਕਹਿੰਦੇ ਨੇ ਕਿ ਜਿਤਨਾ ਸਿੱਪੀ ਡੂੰਘੇ ਪਾਣੀ ਵਿੱਚ ਜਾਏਗੀ ਉਹਨੇ ਕੀਮਤੀ ਮੋਤੀ ਨੂੰ ਜਨਮ ਦੇਵੇਗੀ, ਜਿਤਨਾ ਡੂੰਘਾ ਉਤਰੇਗੀ। ਪਿਆਰਿਓ, ਬੰਦੇ ਦਾ ਅੰਦਰ ਵੀ ਇੱਕ ਸਿੱਪੀ ਦੀ ਤਰ੍ਹਾਂ ਹੈ, ਬਾਹਰ ਦੀਆਂ ਲਹਿਰਾਂ ਉੱਤੇ ਉਛਾਲੇ ਮਾਰਦਾ ਪਿਆ। ਜੇ ਇਹ ਕਰਮ ਕਾਂਡਾਂ ਨਾਲ ਯਤਨ ਕਰੇ ਵੀ ਫਲਾਣਾ ਬੰਦਾ ਚੁੱਪ ਕਰਕੇ ਬਹਿੰਦਾ, ਮੈਂ ਰੀਸ ਕਰਕੇ ਚੁੱਪ ਕਰਕੇ ਬਹਿ ਜਾ, ਨਹੀਂ, ਸਿੱਪੀ ਦੇ ਮੂੰਹ ਨੂੰ ਤਰਦੀ ਕੋਈ ਲਹਿਰ ਤੋਂ ਪਕੜ ਕੇ ਬੰਦ ਕਰਨ ਦਾ ਯਤਨ ਕਰੀਏ ਤਾਂ ਮੂੰਹ ਕਦੀ ਵੀ ਬੰਦ ਨਹੀਂ ਹੋਣਾ। ਜੇ ਸਿੱਪੀ ਨੂੰ ਬੰਦ ਕਰਨਾ ਚਾਹੁੰਦਾ ਕੋਈ ਤਾਂ ਰੱਬ ਅੱਗੇ ਅਰਦਾਸ ਕਰੇ ਇਹਦੇ ਅੰਦਰ ਕਿਤੇ ਰਹਿਮਤ ਦੀ ਬੂੰਦ ਟਿਕ ਜਾਏ। ਸਿੱਪੀ ਵਿੱਚ ਬੂੰਦ ਟਿਕੇ ਅਤੇ ਮੂੰਹ ਬੰਦ ਹੈ, ਅੰਦਰ ਵੀ ਸਿੱਪੀ ਦੀ ਤਰ੍ਹਾਂ ਕੇਵਲ ਆ ਫੋਕੀਆਂ ਲਹਿਰਾਂ ਦੇ ਉੱਤੇ ਉਛਾਲੇ ਮਾਰਦਾ। ਜਦੋਂ ਗੁਰੂ ਨਾਨਕ ਜੀ ਦੇ ਨਾਮ ਦੀ ਬੂੰਦ ਅੰਦਰ ਟਿਕ ਗਈ ਫਿਰ ਕਹਿਣ ਦੀ ਲੋੜ ਨਹੀਂ, ਤੂੰ ਚੁੱਪ ਕਰ ਜਾ, ਕਿਉਂਕਿ ਇਹਦੇ ਅੰਦਰ ਟਿਕੀ ਕੋਈ ਨਾਮ ਦੀ ਬੂੰਦ ਨੇ ਅੰਦਰ ਦੀ ਸਿੱਪੀ ਦਾ ਮੂੰਹ ਆਪਣੇ ਆਪ ਹੀ ਬੰਦ ਕਰ ਦੇਣਾ। ਫਿਰ ਜਿਤਨਾ ਡੂੰਘਾ ਉਤਰੇਗਾ ਸਮਾਧੀ ਵਿੱਚ, ਜਿਤਨਾ ਡੂੰਘਾ ਉਤਰੇਗਾ ਧਿਆਨ ਵਿੱਚ, ਜਿਤਨਾ ਡੂੰਘਾ ਜਾਵੇਗਾ ਪਰਮਾਤਮਾ ਦੇ ਨਾਮ ਵਿੱਚ, ਗੁਰਮੁਖੋ ਉਤਨਾ ਕੀਮਤੀ ਮਨੁੱਖ ਦਾ ਜੀਵਨ ਬਣ ਜਾਏਗਾ। ਅਰਜ਼ ਮੈਂ ਕਰ ਰਿਹਾ ਸਾਂ ਕਿ ਭਾਈ ਸਾਹਿਬ ਨੇ ਕਿਹਾ ਬਾਬਾ ਜੀ ਨੇ ਬਾਂਗ ਦਿੱਤੀ, ਅਤੇ ਅਸੀਂ ਬਚਨ ਪੜ੍ਹ ਦਿੰਦੇ ਹਾਂ ਬਾਂਗ ਦਿੱਤੀ, ਲੋਕ ਚੁੱਪ ਕਰ ਗਏ। ਦੇਖੋ ਉੱਥੇ ਇੱਕ ਸੱਜਣ ਹੋਰ ਵੀ ਹੈ ਜਿਹੜਾ ਅਜੇ ਕੋਲ ਨਹੀਂ ਆਇਆ, ਪਰ ਵਾਹਿਗੁਰੂ ਜੀ ਨੇ ਉਹਨੂੰ ਵੀ ਅੰਦਰ ਦੀ ਜਾਗਰਤੀ ਅੰਦਰ ਦਾ ਧਿਆਨ ਦਿੱਤਾ। ਉਹ ਧਿਆਨ ਵਿੱਚ ਬੈਠਾ ਵੇਂਦਾ ਪਿਆ ਕਿ ਕੌਣ ਆ ਗਿਆ, ਕਾਮਲ ਫਕੀਰ ਜਿਹਦੀ ਇੱਕ ਆਵਾਜ਼ ਨੇ ਸਾਰੇ ਲੋਕਾਂ ਨੂੰ ਅਫੁਰ ਕਰ ਦਿੱਤਾ। ਭਾਈ ਸਾਹਿਬ ਕਹਿ ਰਹੇ ਨੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆਂ ਅਸਥਾਨਾਂ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ, ਦਿੱਤੀ ਬਾਂਗ ਨਿਵਾਜ ਕਰ ਸੁਨ ਸਮਾਨ ਖੋਵਾ ਜਹਾਨਾ, ਸੁਨ ਮੁਨ ਨਗਰੀ ਭਈ ਦੇਖ ਪੀਰ ਭਇਆ ਹੈਰਾਨ। ਹੁਣ ਉਹ ਦੇਖ ਕੇ ਹੈਰਾਨ ਹੋਇਆ। ਸੁਨ ਮੁਨ ਨਗਰੀ ਦਾ ਅਰਥ ਕੀ ਪਿਆਰਿਓ? ਗੁਰੂ ਨਾਨਕ ਜੀ ਦੀ ਆਵਾਜ਼ ਸੁਣਨ ਵਾਲਿਆਂ ਦੇ ਫੁਰਨੇ ਸ਼ਾਂਤ ਹੋ ਗਏ, ਅੰਦਰ ਟਿਕ ਗਏ। ਅਤੇ ਅਗਲਾ ਬਚਨ ਉਹਨੇ ਕੀਤਾ, ਦੇਖੇ ਧਿਆਨ ਲਗਾਏ ਕਰ। ਉਹਨੇ ਧਿਆਨ ਵਿੱਚ ਦੇਖਿਆ, ਕੋਲ ਨਹੀਂ ਆਇਆ, ਦੇਖੇ ਧਿਆਨ ਲਗਾਏ ਕਰ। ਇੱਕ ਫਕੀਰ ਵੱਡਾ ਮਸਤਾਨਾ ਅਤੇ ਧਿਆਨ ਤੋਂ ਬਾਅਦ ਤੁਰ ਕੇ ਆਇਆ। ਕਹਿਣ ਲੱਗੇ, ਫਿਰ ਆ ਕੇ ਪੁੱਛਦਾ ਹੈ, ਮੈਨੂੰ ਕਿਰਪਾਲਤਾ ਕਰਕੇ ਦੱਸੋ ਕੌਣ ਹੈ ਇਹ ਕਿ ਜਿਨ੍ਹਾਂ ਦੀ ਇੱਕ ਆਵਾਜ਼ ਨੇ ਲੋਕਾਂ ਦੇ ਅੰਦਰ ਦੇ ਫੁਰਨੇ ਮਿਟਾ ਦਿੱਤੇ? ਅਤੇ ਅੱਗੋਂ ਉੱਤਰ ਮਿਲਦਾ ਹੈ, ਇਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਜਿਹੜੀ ਅਰਜ਼ ਮੈਂ ਅਸਲ ਵਿੱਚ ਕਰਨੀ ਚਾਹੁੰਦਾ, ਇੱਕ ਸੋਨ ਬਰਡਸ ਪੁਸਤਕ ਹੈ, ਉਹਦੇ ਵਿੱਚ ਉਹਨਾਂ ਨੇ ਇਸ ਚੀਜ਼ ਦਾ ਜ਼ਿਕਰ ਕੀਤਾ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਗਏ ਨੇ ਬਗਦਾਦ, ਅਤੇ ਇੱਥੇ ਹਜ਼ੂਰ ਦੇ ਚਰਨਾਂ ਵਿੱਚ ਇੱਕ ਫਕੀਰ ਰੋਜ਼ ਕੀਰਤਨ ਸੁਣਨ ਆਉਂਦਾ ਸੀ। ਇਸੇ ਆਧਾਰ 'ਤੇ ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਲੇਖ ਲਿਖ ਦਿੱਤਾ ਕਿ ਚੁੱਪ ਪ੍ਰੀਤ ਦਾ ਸ਼ਹਿਨ ਸ਼ਾਹ ਵਪਾਰੀ, ਸਿਰਫ ਅਰਜ਼ ਕਰ ਰਿਹਾ, ਦੇਣ ਵਾਲਾ ਦਾਤਾ ਹੈ, ਅਤੇ ਜਿਹਨੂੰ ਗੁਰੂ ਨੇ ਆਪਣੀ ਰਹਿਮਤ ਦੇ ਦਿੱਤੀ ਪਿਆਰਿਓ, ਉਹਨੂੰ ਕਿਸੇ ਦੇ ਦਰ 'ਤੇ ਝੋਲੀ ਅੱਡਣ ਦੀ ਲੋੜ ਨਹੀਂ। ਸਤਿਗੁਰੂ ਉਹਦੀ ਝੋਲੀ ਵਿੱਚ ਦਾਤ ਪਾਉਂਦੇ ਨੇ। ਉਹ ਲਿਖਦੇ ਨੇ, ਬਹਿਲੋਲ ਰੋਜ਼ ਆਉਂਦਾ ਰਿਹਾ, ਕੀਰਤਨ ਸੁਣਨਾ, ਚੁੱਪ ਕਰਕੇ ਵਾਪਸ ਚਲੇ ਜਾਣਾ, ਕੁਛ ਨਹੀਂ ਜ਼ਬਾਨ ਤੋਂ ਬੋਲਣਾ। ਅਤੇ ਜਿਸ ਦਿਨ ਸੱਚੀ ਸਰਕਾਰ ਬਗਦਾਦ ਤੋਂ ਤੁਰਨ ਲੱਗੇ, ਅਤੇ ਅੱਜ ਇਹ ਫਕੀਰ ਜਿਹੜਾ ਪਿੱਛੇ ਬੈਠ ਕੇ ਬਾਬਾ ਜੀ ਦੀ ਰਹਿਮਤ ਮੰਨਦਾ ਸੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਆ ਖੜਾ ਹੋਇਆ, ਹੱਥ ਜੋੜ ਕੇ ਬੇਨਤੀ ਕੀਤੀ ਉਸ ਕਿ ਖੇ ਦਿਲ ਦੇ ਸਾਈਂ, ਖੇ ਅੰਦਰ ਦੇ ਮਹਿਰਮ, ਇੱਕ ਕਿਰਪਾਲਤਾ ਕਰੋ, ਇੰਨੇ ਦਿਨ ਆਪਣੀਆਂ ਰਹਿਮਤਾਂ ਨਾਲ ਨਿਵਾਜਿਆ, ਜੇ ਆਪ ਜੀ ਤੋਂ ਬਿਨਾਂ ਹੁਣ ਇਹ ਦਿਨ ਕੱਟੀ ਬੜੀ ਮੁਸ਼ਕਲ ਹੈ, ਅੰਦਰ ਦੀ ਇੱਕ ਚਿੰਗ ਲਾ ਚੱਲਿਓ, ਜਾਂ ਤਾਂ ਕਿਰਪਾ ਕਰੋ ਇੱਥੇ ਟਿਕੋ, ਨਹੀਂ ਤਾਂ ਮੈਨੂੰ ਆਪਣੇ ਨਾਲ ਲੈ ਤੁਰੋ, ਕਿਉਂਕਿ ਹੇ ਸਾਈਂ, ਤੇਰੇ ਕੀਰਤਨ ਤੋਂ ਬਿਨਾਂ, ਤੇਰੀ ਸਿਫਤ ਤੋਂ ਬਿਨਾਂ, ਤੇਰੇ ਸੰਗਤ, ਤੇਰੇ ਬਚਨਾਂ ਤੋਂ ਬਿਨਾਂ ਇਸ ਫਕੀਰ ਦਾ ਜੀਣਾ ਮੁਸ਼ਕਲ ਹੋ ਜਾਏਗਾ। ਬਾਬੇ ਨਾਨਕ ਸਤਿਗੁਰੂ ਜੀ ਨੇ ਰਹਿਮਤ ਦੇ ਘਰ ਵਿੱਚ ਆ ਕੇ ਬਚਨ ਕਹਿ, ਕਹਿਣ ਲੱਗੇ, ਫਕੀਰ ਅੰਦਰੋਂ ਟਿਕ ਜਾ, ਸਰੀਰ ਦੀ ਦੂਰੀ ਨੂੰ ਦੂਰੀ ਨਾ ਸਮਝੀ। ਅਸਲ ਵਿੱਚ ਤਾਂ ਦੂਰੀ ਉਦੋਂ ਪੈਂਦੀ ਹੈ ਜਦੋਂ ਬੰਦਾ ਨੇੜੇ ਰਹਿੰਦਾ ਹੋਇਆ ਵੀ ਪਰਮਾਤਮਾ ਨਾਲੋਂ ਆਪਣੀ ਸੁਰਤ ਤੋੜ ਬੈਠੇ। ਸਰੀਰ ਦੀ ਦੂਰੀ ਦੂਰੀ ਨਹੀਂ, ਜੇ ਅੰਦਰ ਟਿਕ ਗਿਆ, ਅੰਦਰ ਜੁੜ ਗਿਆ, ਅੰਤਰ ਆਤਮੇ ਜਿਹੜਾ ਮਿਲ ਗਿਆ, ਸੱਚ ਜਾਣੋ ਇਹ ਮਿਲਿਆ ਹੈ। ਉੱਥੇ ਉਹ ਸੱਜਣ ਲਿਖਦੇ ਨੇ, ਇਹਨੇ ਸਿਜਦਾ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਸੀਸ 'ਤੇ ਹੱਥ ਰੱਖਿਆ, ਬਸ ਹੱਥ ਰੱਖਣ ਦੀ ਦੇਰ ਸੀ, ਅੰਦਰੋਂ ਗੁਰੂ ਨਾਨਕ ਸਾਹਿਬ ਨੇ ਰਹਿਮਤਾਂ ਦੀ ਝੜੀ ਲਾ ਦਿੱਤੀ। ਇੱਕ ਬੇਨਤੀ ਹੋਰ ਮੈਂ ਨਾਲ ਕਰਦੇ ਹਾਂ। ਦੇਖੋ, ਅਸੀਂ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਜਦੋਂ ਮੱਥਾ ਟੇਕਣੇ ਹਾਂ ਨਾ, ਇੱਕ ਭਾਵਨਾ ਆਪਣੀ ਬਣਾਈਏ ਕਿ ਮੱਥਾ ਟੇਕਣਾ ਕੋਈ ਕਰਮ ਕਾਂਡ ਹੈ? ਬਿਲਕੁਲ ਕਰਮ ਕਾਂਡ ਨਹੀਂ ਗੁਰਮੁਖੋ, ਅਸਲ ਵਿੱਚ ਇਹ ਆਪਣੇ ਅੰਦਰ ਨੂੰ ਝੁਕਾਉਣ ਦਾ ਪ੍ਰਤੀਕ ਹੈ। ਮੱਥਾ ਟੇਕਦਿਆਂ ਗੁਰੂ ਜੀ ਦੋ ਤਰ੍ਹਾਂ ਦੀਆਂ ਰਹਿਮਤਾਂ ਕਰਦੇ ਨੇ। ਕਿਸੇ ਬਜ਼ੁਰਗ ਦੇ ਕੋਲ ਜਾਈਏ, ਪਹਿਲਾਂ ਜਾ ਕੇ ਝੁਕੀਏ, ਅਤੇ ਆਉਂਦੇ ਕੋਈ ਬੱਚੇ ਦੇ ਸਿਰ 'ਤੇ ਹੱਥ ਰੱਖਦਾ ਬਜ਼ੁਰਗ, ਅਤੇ ਜਦੋਂ ਬੱਚਾ ਤੁਰਨ ਲੱਗਦਾ, ਅਤੇ ਤੁਰ ਲੱਗਿਆ ਬੱਚੇ ਦੀ ਪਿੱਠ ਉੱਤੇ ਥਾਪੜਾ ਦਿੰਦਾ ਹੈ ਬਜ਼ੁਰਗ। ਜਦੋਂ ਸਤਿਗੁਰੂ ਦੇ ਚਰਨਾਂ ਵਿੱਚ ਆਉਂਦੇ ਹਾਂ, ਮੱਥਾ ਟੇਕੀਏ ਅਤੇ ਅੰਦਰ ਇਹ ਚੱਕੀ ਤਰ੍ਹਾਂ ਪਰਪੱਕ ਕਰ ਲਈਏ ਕਿ ਮੇਰੇ ਸਿਰ ਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਹੱਥ ਰੱਖਣਾ, ਅਤੇ ਜਿਹਦੇ ਸਿਰ 'ਤੇ ਮੱਥੇ 'ਤੇ ਗੁਰੂ ਨਾਨਕ ਸਾਹਿਬ ਹੱਥ ਰੱਖ ਦੇਣ, ਕਰ ਹੁਕਮ ਮਸਤਕ ਹੱਥ ਧਰ, ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਜਿਹਦੇ ਮੱਥੇ 'ਤੇ ਗੁਰੂ ਹੱਥ ਰੱਖਦਾ, ਮੇਰਾ ਹੀਰ ਹੈ ਰਤਨ ਨਾਮ ਹਰ ਬਸਿਆ, ਗੁਰ ਹਾਥ ਧਰਿਓ ਮੇਰਾ ਮਾਥਾ, ਜਨਮ ਜਨਮ ਕੇ ਕਿਲਵਿਖ ਦੁੱਖ ਉਤਰੇ, ਗੁਰ ਨਾਮ ਦਿਓ ਰਿਨ ਲੱਥ, ਸਮਰੱਥ ਗੁਰੂ ਸਿਰ ਹੱਥ ਧਰਿਓ। ਸਮਰੱਥ ਗੁਰੂ ਆਉਂਦਿਆਂ ਸਿਰ 'ਤੇ ਹੱਥ ਰੱਖਦੇ ਨੇ, ਅਤੇ ਜਦੋਂ ਤੂੰ ਤੁਰਨ ਲੱਗਿਆ ਇਹ ਨਾ ਸਮਝ ਕੇ ਸ਼ਾਇਦ ਮੈਂ ਬੇਅਦਬੀ ਕਰ ਲਈ, ਪਿੱਠ ਕੀਤੀ ਨਹੀਂ, ਆਉਂਦਿਆਂ ਚੇਤੇ ਰੱਖ ਮੇਰੇ ਸਿਰ 'ਤੇ ਹੱਥ ਰੱਖਿਆ ਜਾਣਾ ਅਤੇ ਜਾਣ ਲੱਗਿਆਂ ਗੁਰ ਥਾਪੀ ਦਿੱਤੀ ਕੰਢ ਜੀ, ਜਾਂਦਿਆਂ ਥਾਪਣਾ ਮਿਲੇਗੀ, ਆਉਂਦਿਆਂ ਸੀਸ 'ਤੇ ਖੱਤ ਰੱਖਿਆ ਜਾਂਦਾ, ਝੁਕਿਆ ਬਹਿਲੋਲ ਗੁਰੂ ਨਾਨਕ ਸਾਹਿਬ ਜੀ ਨੇ ਸੀਸ 'ਤੇ ਖੱਤ ਰੱਖਿਆ ਅਤੇ ਉਸ ਹੱਥ ਵਿੱਚ ਰਹਿਮਤਾਂ ਸਨ ਕਿ ਅੰਦਰ ਦੇ ਕਪਾਟ ਖੁੱਲ੍ਹ ਗਏ, ਅੰਦਰ ਰਹਿਮਤਾਂ ਦੀ ਝੜੀ ਲੱਗ ਗਈ। ਸਨੋ ਬਰਡਜ਼ ਵਿੱਚ ਲਿਖਿਆ ਹੈ ਕਿ ਬਗਦਾਦ ਤੋਂ ਬਾਹਰ ਇੱਕ ਸਿਲਾ ਲੇਖ ਮਿਲਿਆ ਅਤੇ ਉਸ ਉੱਪਰ ਲਿਖਿਆ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੇ ਜਾਣ ਤੋਂ ਬਾਅਦ ਉਹ ਬਹਿਲੋਲ 60 ਸਰਦੀਆਂ ਗੁਰੂ ਨਾਨਕ ਦੇ ਪਿਆਰ ਵਿੱਚ ਇਸੇ ਅਸਥਾਨ 'ਤੇ ਹੀ ਬੈਠਾ ਰਿਹਾ। 60 ਸਰਦੀਆਂ ਤੋਂ ਭਾਵ 60 ਸਾਲ ਦਾ ਸਮਾਂ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਕਮਾਉਂਦਾ ਰਿਹਾ। ਅਤੇ ਪ੍ਰੋਫੈਸਰ ਸਾਹਿਬ ਸਿੰਘ ਲਿਖ ਵਾਹਿਗੁਰੂ ਪੂਰਨ ਸਿੰਘ ਲਿਖਦੇ ਸਨ, ਕਹਿੰਦੇ ਨੇ ਜਦੋਂ ਉਹ ਬੈਠਦਾ ਸੀ ਤਾਂ ਲੋਕ ਉਹਦੇ ਨੇੜੇ ਆ ਟਿਕਦੇ ਸਨ, ਨੇਤਰ ਉਹਦੇ ਬੰਦ ਰਹਿੰਦੇ ਸਨ। ਕਿਉਂ ਅੱਖਾਂ ਬੰਦ ਕਰ ਲਈਆਂ? ਬੇਨਤੀ ਕਰਾਂ, ਜੇ ਕੋਈ ਭਾਵਨਾ ਨਾਲ ਨੇਤਰ ਬੰਦ ਕਰਦਾ, ਹਰ ਇੱਕ ਲਈ ਸ਼ਬਦ ਨਾ ਕਹਿ ਦਈਏ ਬਗਲ ਸਮਾਧੀ ਹੈ, ਜੇ ਕੋਈ ਉੱਚੀ ਉੱਚੀ ਗੁਰੂ ਗੁਰੂ ਪੁਕਾਰਦਾ ਹੈ ਤਾਂ ਅਸੀਂ ਯੱਕ ਲਖਤ ਪ੍ਰਮਾਣ ਲਾ ਦਿੰਦੇ ਹਾਂ ਕਿ ਮੁੱਲਾ ਮੁਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਵਾਂਗ ਦੇ ਦਿਲ ਕੀ ਭੀਤਰ ਜੋਏ। ਪਰ ਇਹ ਵੀ ਗੱਲ ਚੇਤੇ ਰੱਖੀਏ ਕਿ ਬਾਬਾ ਕਬੀਰ ਜੀ ਨੇ ਪੁਕਾਰਨ ਦੀ ਗੱਲ ਵੀ ਕਹੀਏ ਕਿ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੈ ਕਬੂ ਕੇ ਸੁਣੈ ਪੁਕਾਰ। ਆਪਣੇ ਅੰਦਰੋਂ ਪੁਕਾਰ ਤਾਂ ਸਹੀ, ਸਾਈਂ ਦੇ ਦਰ 'ਤੇ ਤੇਰੀ ਪੁਕਾਰ ਸੁਣੀ ਜਾਏ। ਨੇਤਰ ਬੰਦ ਕਿਉਂ? ਉਸ ਫਕੀਰ ਦਾ ਮੂੰਹ ਬੰਦ ਕਿਉਂ? ਸਤਿਗੁਰੂ ਨੇ ਅੰਮ੍ਰਿਤ ਬਚਨ ਕੀਤੇ ਨੇ, ਨੀਚੇ ਲੋਇਨ ਕਰ ਰਹੂੰ, ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂੰ ਪੀ ਸੋ ਕਿਸੂ ਲਿਖਾਵੂੰ ਨਾਹੇ। ਅੱਖਾਂ ਤਾਂ ਨੀਵੀਆਂ ਕਰ ਲਈਆਂ ਕਿਉਂਕਿ ਮੇਰਾ ਪਿਆਰਾ ਪ੍ਰੀਤਮ ਮੇਰੇ ਹਿਰਦੇ ਵਿੱਚ ਬੈਠ ਗਿਆ ਅਤੇ ਜਦੋਂ ਆਪਣੇ ਪਿਆਰੇ ਨੂੰ ਦੇਖਣਾ ਪਿਆ, ਮੇਰੇ ਕੋਲ ਵੇਲ ਹੀ ਨਹੀਂ, ਮੈਂ ਅੱਖਾਂ ਚੁੱਕ ਕੇ ਕਿਸੇ ਦੂਜੇ ਨੂੰ ਦੇਖ ਸਕਾਂ। ਉਹ ਫਕੀਰ ਨੇਤਰ ਬੰਦ ਕਰਕੇ ਟਿਕਿਆ ਹੈ, ਜਦੋਂ ਕਿਤੇ ਉਸ ਦੇ ਨੇਤਰ ਖੁੱਲ੍ਹਦੇ ਨੇ, ਜਿਸ ਉੱਪਰ ਦ੍ਰਿਸ਼ਟੀ ਪੈਂਦੀ ਏ ਉਹਦੇ ਅੰਦਰ ਰਹਿਮਤਾਂ ਦੀ ਝੜੀ ਲੱਗਦੀ ਹੈ। ਅੱਜ ਉਸ ਫਕੀਰ ਦੇ ਕੋਲ ਬਗਦਾਦ ਦਾ ਹਾਕਮ ਆਇਆ ਸੀ ਅਤੇ ਆ ਕੇ ਕਹਿਣ ਲੱਗਾ, ਫਕੀਰ ਬਾਬਾ ਕਿਸੇ ਚੀਜ਼ ਦੀ ਲੋੜ ਹੋਵੇ ਦੱਸੋ, ਮੈਂ ਤੁਹਾਡੀ ਲੋੜ ਦੀ ਪੂਰਤੀ ਕਰ ਲਿਆ। ਬਹਿਲੋਲ ਬੋਲੇ ਨਹੀਂ, ਖਾਮੋਸ਼ ਨੇ। ਦੂਜੀ ਵਾਰੀ ਫਿਰ ਕਹਿਣ ਲੱਗਾ, ਬਾਬਾ ਕਿ ਮੈਨੂੰ ਦੱਸੋ ਕੋਈ ਮੰਗ ਤੁਹਾਡੀ ਹੋਵੇ, ਮੈਂ ਹਰ ਮੰਗ ਤੁਹਾਡੀ ਪੂਰੀ ਕਰ ਸਕਣਾ, ਮੈਂ ਖੁਦ ਤੁਹਾਡੇ ਕੋਲ ਚੱਲ ਕੇ ਆਇਆ। ਫਕੀਰ ਦੇ ਨੇਤਰ ਖੁੱਲ੍ਹੇ ਅਤੇ ਅੱਗੋਂ ਉੱਤਰ ਦਿੱਤਾ, ਨਾ ਤੂੰ ਆਪਣਾ ਸਮਾਂ ਬਰਬਾਦ ਕਰ ਅਤੇ ਨਾ ਮੇਰੇ ਅੰਦਰ ਨੂੰ ਖਿੰਡਾਉਣ ਦਾ ਯਤਨ ਕਰ, ਬਸ ਇੱਕ ਵਾਰੀ ਮੰਗਣਾ ਸੀ ਮੰਗ ਲਿਆ, ਹੁਣ ਪਰਤ ਕੇ ਮੰਗਣ ਦਾ ਕਦੀ ਫੁਰਨਾ ਹੀ ਨਹੀਂ ਪੈਦਾ ਹੋਇਆ। ਪਿਆਰਿਓ ਉਹ ਤਾਂ ਚਲਾ ਗਿਆ, ਪਰ ਬਾਅਦ ਵਿੱਚ ਕੁਛ ਕੁ ਸੱਜਣ ਕੋਲ ਬੈਠੇ ਕਹਿਣ ਲੱਗੇ, ਬਾਬਾ ਆਹ ਇਬਾਦਤ ਕਾਹ ਦੀ ਛੱਤ ਡਿੱਗਦੀ ਪਈ ਸੀ, ਆਪ ਖੁਦ ਤੇਰੇ ਕੋਲ ਹਾਕਮ ਸਮਰਾਟ ਚੱਲ ਕੇ ਆਇਆ, ਆਪਣੇ ਲਈ ਕੁਝ ਨਹੀਂ ਤਾਂ ਘੱਟੋ ਘੱਟ ਇਸ ਇਬਾਦਤ ਖਾਨੇ ਦੀ ਛੱਤ ਲਈ ਤਾਂ ਕੁਛ ਲੈ ਲੈਂਦੇ। ਫਕੀਰ ਨੇ ਬੜੀ ਮਸਤਾਨੀ ਜੀ ਮੁਸਕਰਾਹਟ, ਮਸਤਾਨਾ ਜਿਹਾ ਚਿਹਰਾ ਬਣਾ ਕੇ ਸ਼ਬਦ ਕਹੇ, ਕਹਿੰਦੇ ਨੇ ਜਿਸ ਵੇਲੇ ਹਾਕਮ ਆਇਆ ਤਾਂ ਮੇਰੇ ਬੈਠਣ ਦੀ ਮੁਦਰਾ ਕੀ ਸੀ? ਕਹਿਣ ਲੱਗੇ, ਬਾਬਾ ਉਸ ਵੇਲੇ ਤੁਸੀਂ ਲੱਤਾਂ ਪਸਾਰ ਕੇ ਬੈਠੇ ਸੀ। ਕਹਿਣ ਲੱਗੇ, ਬੇਟਾ ਇੱਕ ਗੱਲ ਚੇਤੇ ਰੱਖਿਓ, ਅੱਜ ਹਾਕਮ ਆਇਆ ਅਤੇ ਲੱਤਾਂ ਪਸਾਰ ਕੇ ਬੈਠੇ ਹਾਂ, ਜਿਸ ਦਿਨ ਹੱਥ ਪਸਾਰਨੇ ਸ਼ੁਰੂ ਕਰ ਦਿੱਤੇ ਉਸ ਦਿਨ ਤੋਂ ਬਾਅਦ ਲੱਤਾਂ ਪਸਾਰ ਕੇ ਨਹੀਂ ਬੈਠ ਸਕਾਂਗੇ। ਹੱਥ ਪਸਾਰਨ ਵਾਲੇ ਕਦੀ ਲੱਤਾਂ ਪਸਾਰ ਕੇ ਨਹੀਂ ਬੈਠ ਸਕਦੇ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਦੇ ਸਾਰੇ ਬਚਨ ਵਿੱਚ ਨਾਮ ਦੀ ਗੱਲ, ਦਾਤੇ ਦੇ ਦਰ 'ਤੇ ਪੁਕਾਰ, ਉਹਦੇ ਚਰਨਾਂ ਵਿੱਚੋਂ ਮੰਗਣ ਦੀ ਗੱਲ ਕੀਤੀ ਅਤੇ ਸ਼ਬਦ ਦੀ ਆਰੰਭਤਾ ਇਸੇ ਤਨਾਸਰੀ ਰਾਗ ਦਾ ਆਰੰਭਕ ਇਹ ਸ਼ਬਦ ਹੈ, ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ। ਇਸ ਸ਼ਬਦ ਵਿੱਚ ਪ੍ਰਾਰੰਭਤਾ ਵਿੱਚ ਰਹਿਮਤਾਂ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦ।
ਧੰਨ ਗੁਰੂ ਨਾਨਕ ਸਾਹਿਬ ਕਿਰਪਾਲੂ ਜੀ ਨੇ ਤਨਾਸਰੀ ਰਾਗ ਦੇ ਅੰਦਰ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ। ਘਰ ਪਹਿਲੇ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ ਅਤੇ ਚੌਪਦੇ ਰੂਪ ਵਿੱਚ ਇਸ ਪਾਵਨ ਪਵਿੱਤਰ ਸ਼ਬਦ ਦੇ ਚਾਰ ਪਦੇ ਹਨ।
ਇੱਕ ਓਅੰਕਾਰ
ਆਰੰਭਤਾ ਵਿੱਚ ਉਸ ਪਰਿਪੂਰਨ ਪਰਮੇਸ਼ਵਰ ਜੀ ਦਾ ਮੰਗਲ ਕਰ ਰਹੇ ਨੇ ਅਤੇ ਮੰਗਲ ਵਿੱਚ ਸਭ ਤੋਂ ਪਹਿਲਾ ਬਚਨ ਹੈ ਇੱਕ ਓਅੰਕਾਰ। ਇਸ ਦੇ ਅਰਥ ਨੇ ਆਪ ਸਿਆਣੇ ਸਮਝਦੇ ਹੋ ਕਿ ਉਹ ਪਰਮੇਸ਼ਵਰ ਇੱਕ ਅਦੁੱਤੀ ਜਿਸ ਵਰਗਾ ਹੋਰ ਕੋਈ ਨਹੀਂ ਉਹ ਪਰਿਪੂਰਨ ਹੈ। ਇੱਥੇ ਇੱਕ ਅਰਜ਼ ਜ਼ਰੂਰ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਦੇ ਵਿੱਚ ਜਦੋਂ ਵੀ ਕੋਈ ਸ਼ਬਦ ਰਾਗ ਪ੍ਰਾਰੰਭ ਹੁੰਦਾ ਜਾਂ ਸ਼ਬਦ ਪ੍ਰਾਰੰਭ ਹੁੰਦੇ ਨੇ ਉਸ ਦੇ ਆਰੰਭ ਵਿੱਚ ਸਾਨੂੰ ਮੰਗਲ ਮਿਲੇਗਾ। ਇਹ ਸੰਪੂਰਨ ਮੰਗਲ ਜੋ ਆਇਆ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 33 ਵਾਰ ਆਇਆ ਹੈ, ਪਰ ਬਾਕੀ ਜਿਹੜੇ ਮੰਗਲ ਨੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਸਾਰੇ ਮੰਗਲ ਅਸੀਂ ਜਦੋਂ ਪੜ੍ਹਦੇ ਹਾਂ ਹਰ ਇੱਕ ਮੰਗਲ ਦੀ ਪ੍ਰਾਰੰਭਤਾ ਇੱਕ ਓਅੰਕਾਰ ਤੋਂ ਹੋਵੇ ਅਤੇ ਸੰਪੂਰਨਤਾ ਗੁਰਪ੍ਰਸਾਦ ਹੈ, ਸਤਿਗੁਰ ਪ੍ਰਸਾਦ ਜਾਂ ਗੁਰਪ੍ਰਸਾਦ। ਅਸੀਂ ਦੇਖਦੇ ਹਾਂ, ਅਸੀਂ ਇਹ ਸ਼ਬਦ ਕਹਿੰਦੇ ਹਾਂ ਕਿ ਅਸਲ ਵਿੱਚ ਬਾਣੀ ਉਚਾਰਨ ਕਰਨ ਤੋਂ ਪਹਿਲਾਂ ਇਸ਼ਟ ਦਾ ਮੰਗਲ ਕੀਤਾ ਗਿਆ, ਇਹ ਵੀ ਸੱਚ ਹੈ, ਪਰ ਹਕੀਕਤ ਵਿੱਚ ਸਤਿਗੁਰੂ ਜੀ ਇਹ ਗੱਲ ਵਾਰ ਵਾਰ ਦ੍ਰਿੜ ਪੈ ਕਰਾਉਂਦੇ ਨੇ ਬਾਣੀ ਪੜ੍ਹਨ ਵਾਲਿਆ। ਕਿਸੇ ਰਾਗ ਨੂੰ ਪੜ੍ਹੀ, ਕਿਸੇ ਗੁਰੂ ਸਾਹਿਬਾਨ ਦੇ ਬਚਨ ਪੜ੍ਹੀ, ਕਿਸੇ ਭਗਤ ਦੇ ਬਚਨ ਪੜ੍ਹੀ, ਕਿਹੜੀ ਭਾਸ਼ਾ ਉਹਨੇ ਵਰਤੀ ਤੂੰ ਉਹ ਬਚਨ ਪੜ੍ਹੀ, ਪਰ ਇੱਕ ਗੱਲ ਕਦੀ ਭੁੱਲੀ ਨਾ, ਸਾਰੀ ਬਾਣੀ ਦਾ ਸਿਧਾਂਤ ਕੇਵਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੈ। ਇੱਕ ਨਾਲ ਜੁੜਨਾ ਹੈ ਅਤੇ ਜੁੜਨ ਦਾ ਤਰੀਕਾ ਗੁਰਪ੍ਰਸਾਦ ਹੈ। ਜੇ ਗੁਰਪ੍ਰਸਾਦ ਕੀ ਹੈ, ਦੋ ਸ਼ਬਦ ਅਸੀਂ ਪੜ੍ਹਦੇ ਹਾਂ, ਇੱਕ ਹੁੰਦਾ ਪ੍ਰਸ਼ਾਦ ਅਤੇ ਦੂਸਰਾ ਹੈ ਪ੍ਰਸਾਦ। ਜਦੋਂ ਅਸੀਂ ਪ੍ਰਸ਼ਾਦ ਸੰਗਤ ਵਿੱਚ ਬੈਠ ਕੇ ਲੈਂਦੇ ਹਾਂ ਅਤੇ ਕਦੀ ਵੀ ਸੰਗਤ ਵਿੱਚੋਂ ਇਹ ਆਵਾਜ਼ ਨਹੀਂ ਆਈ ਕਿ ਪ੍ਰਸਾਦ ਕੇਵਲ ਉਹਨਾਂ ਨੂੰ ਮਿਲੇਗਾ ਜਿਨ੍ਹਾਂ ਲੋਕਾਂ ਨੇ ਗੁਰੂ ਦੇ ਚਰਨਾਂ ਵਿੱਚ ਮਾਇਆ ਭੇਟ ਕੀਤੀ। ਪ੍ਰਸ਼ਾਦ ਜਿਤਨੇ ਵੀ ਬੈਠੇ ਹੋਣ ਅਤੇ ਪ੍ਰਸ਼ਾਦ ਵਰਸਤਾਉਣ ਵਾਲਾ ਸੱਜਣ ਹਰ ਇੱਕ ਦੀ ਬੁੱਕ ਵਿੱਚ ਓਕ ਵਿੱਚ ਆਪਣੇ ਵੱਲੋਂ ਪ੍ਰਸ਼ਾਦ ਦੇਈ ਜਾ ਰਿਹਾ ਹੈ। ਪ੍ਰਸ਼ਾਦ ਦਾ ਮੁੱਲ ਨਹੀਂ, ਪ੍ਰਸ਼ਾਦ ਦੀ ਕੀਮਤ ਨਹੀਂ ਸੰਗਤ ਵਿੱਚ ਬੈਠ ਕੇ ਵਰਤਾਉਂਦਿਆਂ, ਪਰ ਹਾਂ ਇੱਕ ਤਰੀਕਾ ਜ਼ਰੂਰ ਹੈ ਕਿ ਪ੍ਰਸ਼ਾਦ ਤੂੰ ਆਏ ਗੁਰੂ ਦਰੋ ਜ਼ਰੂਰ ਮਿਲੇਗਾ, ਪਰ ਘੱਟੋ ਘੱਟ ਤੈਨੂੰ ਪ੍ਰਸ਼ਾਦ ਲੈਣ ਦੀ ਜਾਚ ਆਉਂਦੀ ਹੋਵੇ। ਸੰਗਤ ਵਿੱਚ ਬੈਠਿਆਂ ਇਹ ਨਹੀਂ ਪੁੱਛਿਆ ਜਾਏਗਾ ਤੂੰ ਗੋਲਕ ਵਿੱਚ ਮਾਇਆ ਕਿਤਨੀ ਪਾਈ, ਇੱਕ ਹੱਥ ਕਰਾਂਗੇ ਅਤੇ ਵਰਤਾਉਣ ਵਾਲਾ ਕਹੇਗਾ ਸੱਜਣਾ ਨਹੀਂ, ਪ੍ਰਸ਼ਾਦ ਲੈਣ ਵਾਸਤੇ ਦੋਨੋਂ ਹੱਥ ਕਰਨੇ ਚਾਹੀਦੇ। ਪ੍ਰਸ਼ਾਦ ਕੇਵਲ ਪਾਤਰਤਾ ਨੂੰ ਮਿਲਿਆ, ਤੂੰ ਪਾਤਰ ਬਣ ਤੈਨੂੰ ਪ੍ਰਸ਼ਾਦ ਮਿਲੇਗਾ। ਗੁਰਮੁਖੋ ਜੇ ਸਰੀਰ ਨੂੰ ਰਹਿਮਤ ਦੇਣ ਵਾਲਾ ਪ੍ਰਸ਼ਾਦ ਕੇਵਲ ਬੁੱਕ ਬਣਾਈਏ ਦੀ ਹੋਰ ਕੋਈ ਕੀਮਤ ਨਹੀਂ ਤਾਂ ਬੁੱਕ ਵਿੱਚ ਪ੍ਰਸ਼ਾਦ ਟਿਕਦਾ ਹੈ, ਅਤੇ ਪ੍ਰਸਾਦ ਵੀ ਕਦੀ ਪੈਸੇ ਨਾਲ ਨਹੀਂ ਮਿਲਦੀ, ਪਰਦਾਸ ਪ੍ਰਸਾਦ ਵੀ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਨੂੰ ਆਪਣੇ ਅੰਦਰ ਦਾ ਬੁੱਕ ਬਣਾਉਣ ਦੀ ਜਾਚ ਆ ਜਾਏ। ਪ੍ਰਸਾਦ ਪੈਸੇ ਨਾਲ ਨਹੀਂ, ਪ੍ਰਸਾਦ ਤਾਂ ਉਹਦੀ ਰਹਿਮਤ ਹੈ, ਉਹਦੀ ਕਿਰਪਾਲਤਾ ਹੈ। ਪਹਿਲਾ ਬਚਨ ਹੈ ਇੱਕ ਓਅੰਕਾਰ, ਅਤੇ ਗੁਰੂ ਸਾਹਿਬ ਜੀ ਨੇ ਇੱਕ ਜੋ ਹੈ ਇਹ ਹਿੰਦਸਿਆਂ ਵਾਲਾ ਲਿਆ ਹੈ, ਇੱਕ ਅੰਕ ਲਿਆ ਹੈ। ਸਤਿਗੁਰੂ ਨੇ ਈੜੀ ਨੂੰ ਸਿਹਾਰੀ ਅਤੇ ਕੱਕਾ ਇੱਕ ਨਹੀਂ ਪਾਇਆ, ਹਾਲਾਂਕਿ ਬਾਣੀ ਵਿੱਚ ਤਾਂ ਇਹ ਸਰੂਪ ਆਉਂਦੇ ਨੇ, ਆਪ ਸਾਰੇ ਵਿਦਵਾਨ ਹੋ ਕਿ ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਹੈ, ਈੜੀ ਨੂੰ ਸਿਹਾਰੀ ਅਤੇ ਕੱਕੇ ਨੂੰ ਔਂਕੜ ਹੈ। ਓਮ ਸ਼ਬਦ ਪੁਰਾਤਨ ਹੈ, ਇਸ ਤੋਂ ਪਹਿਲਾਂ ਹਜ਼ੂਰ ਨੇ ਕਿਰਪਾ ਕੀਤੀ ਨਾਲ ਲਿਖ ਦਿੱਤਾ ਇੱਕ, ਈੜੀ ਨੂੰ ਸਿਹਾਰੀ ਅਤੇ ਕੱਕਾ ਇੱਕ ਨਹੀਂ ਪਾਇਆ। ਕਿਉਂ? ਕਿਉਂਕਿ ਪਹਿਲਾਂ ਓਮ ਸ਼ਬਦ ਅੱਖ ਦੇ ਤਿੰਨ ਅੱਖਰ ਕਰ ਦਿੱਤੇ ਗਏ ਸਨ, ਊੜਾ ਐੜਾ ਅਤੇ ਮੰਮਾ ਓਮ, ਅਤੇ ਤਿੰਨ ਅੱਖਰਾਂ ਵਿੱਚੋਂ ਤ੍ਰੈ ਦੇਵੀ ਸ਼ਕਤੀਆਂ ਨੂੰ ਪ੍ਰਗਟ ਕੀਤਾ ਤੇ ਗੁਰੂ ਨਾਨਕ ਸਾਹਿਬ ਨੇ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਗਿਣਤੀ ਦਾ ਇੱਕ ਪਾਇਆ। ਇਹਦਾ ਭਾਵ ਕੇਵਲ ਇਤਨਾ ਸੀ, ਕਿਤੇ ਅੱਖਰਾਂ ਨਾਲ ਕਿਤੇ ਦੇਵ ਸ਼ਕਤੀ ਦੇ ਅਰਥ ਨਾ ਕਰੀ ਜਾਈ, ਇੱਕ ਦਾ ਅਰਥ ਹੈ ਕੇਵਲ ਇੱਕ, ਜਿਸ ਵਰਗਾ ਹੋਰ ਕੋਈ ਨਹੀਂ, ਅਦੁੱਤੀ। ਹੁਣ ਇਹਦੇ ਅਰਥ ਅਸੀਂ ਇਹ ਵੀ ਕਰੀਏ ਵੀ ਪਰਮਾਤਮਾ ਕੇਵਲ ਇੱਕ ਹੈ, ਅਤੇ ਗੁਰਮੁਖੋ ਨਾਲ ਸ਼ਬਦ ਹੈ ਅਦੁੱਤੀ। ਇੱਕ ਵਰਗੀਆਂ ਕੋਈ ਹੋਰ ਵੀ ਚੀਜ਼ਾਂ ਹੋ ਸਕਦੀਆਂ ਨੇ, ਜੇ ਇਹ ਹੀ ਅਰਥ ਕਰਾਂਗੇ ਪਰਮਾਤਮਾ ਕੇਵਲ ਇੱਕ ਹੈ ਜਾਂ ਪਰਮਾਤਮਾ ਇੱਕ ਹੈ, ਅਤੇ ਕੋਈ ਕਹਿ ਦੇਗਾ ਇਸ ਧਰਤੀ ਦਾ ਸੂਰਜ ਵੀ ਤਾਂ ਇੱਕ ਹੈ, ਅਤੇ ਕੀ ਉਹ ਇੱਕ ਦੀ ਗਿਣਤੀ ਸੂਰਜ ਪਰਮਾਤਮਾ ਹੈ? ਇੱਥੇ ਤਾਂ ਚੰਦਰਮਾ ਵੀ ਇਸ ਧਰਤੀ ਦਾ ਇੱਕ ਹੈ, ਕੀ ਉਹ ਇੱਕ ਗਿਣਤੀ ਵਾਲਾ ਪਰਮਾਤਮਾ ਇਸ ਤਰ੍ਹਾਂ ਦਾ ਹੈ? ਨਹੀਂ, ਇਸ ਧਰਤੀ ਦਾ ਸੂਰਜ ਇੱਕ ਹੈ, ਪਰ ਇਸ ਸੂਰਜ ਤੋਂ ਬਿਨਾਂ ਰੱਬ ਨੇ ਕਰੋੜਾਂ ਸੂਰਜ ਹੋਰ ਪੈਦਾ ਕੀਤੇ ਨੇ, ਪਰ ਪਰਮਾਤਮਾ ਉਹ ਇੱਕ ਹੈ ਕਿ ਕਰੋੜਾਂ ਬ੍ਰਹਿਮੰਡਾਂ ਨੂੰ ਸਿਰਜ ਕੇ ਕਰੋੜਾਂ ਪਰਮਾਤਮਾ ਨਹੀਂ, ਕਰੋੜਾਂ ਬ੍ਰਹਿਮੰਡ ਪੈਦਾ ਕਰਕੇ ਪਰਮਾਤਮਾ ਫਿਰ ਵੀ ਇੱਕ ਹੈ, ਉਸ ਵਰਗਾ ਹੋਰ ਦੂਜਾ ਕੋਈ ਨਹੀਂ। ਸਤਿਗੁਰੂ ਮਿਹਰ ਕਰਦੇ ਨੇ ਆਰੰਭ ਵਿੱਚ ਇੱਕ ਓਅੰਕਾਰ, ਉਹ ਪਰਿਪੂਰਨ ਪਰਮੇਸ਼ਵਰ ਇੱਕ ਹੈ ਜਿਸ ਵਰਗਾ ਹੋਰ ਕੋਈ ਨਹੀਂ, ਅਦੁੱਤੀ ਹੈ।
ਸਤ ਨਾਮ ਕਥਾ ਪੁਰਖ,
ਉਹ ਪਰਿਪੂਰਨ ਪਰਮੇਸ਼ਵਰ ਸਤ ਹੈ। ਸਤ ਤੋਂ ਮੁਰਾਦ ਜਿਹਨੇ ਨਾ ਜਾਣਾ ਨਾ ਆਉਣਾ, ਉਹ ਸਤ ਨਾਮ ਜਿਸ ਦੇ ਨਾਮ ਨੇ ਕਦੀ ਵੀ ਖਤਮ ਨਹੀਂ ਹੋਣਾ, ਉਹ ਸਤ ਕੈਸਾ ਹੈ ਪਿਆਰਿਓ? ਉਹ ਆਦ ਸੱਚ। ਇਹਦਾ ਅਰਥ ਇਹ ਨਹੀਂ ਕਿ ਪਰਮਾਤਮਾ ਆਦ ਤੋਂ ਸੱਚ ਹੈ, ਜੇ ਆਦ ਸੱਚ ਰੱਬ ਦਾ ਆਦ ਕਰਾਂਗੇ ਜਿਹਦਾ ਆਦ ਹੈ ਉਹਦਾ ਅੰਤ ਵੀ ਹੈ। ਆਦ ਸੱਚ ਇਸ ਸ੍ਰਿਸ਼ਟੀ ਦੇ ਮੂਲ ਤੋਂ ਪਹਿਲਾਂ ਵੀ ਸੱਚ, ਸਮੇਂ ਦੀ ਵੰਡ ਕਰਨ ਤੋਂ ਪਹਿਲਾਂ ਵੀ ਸੱਚ, ਹੁਣ ਵੀ ਸੱਚ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹ ਸੱਚ ਹੈ। ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਖੁਸ਼ੀ ਭੀ ਸੱਚ, ਉਸ ਦਾ ਨਾਮ ਸਦੀਵ ਕਾਲ ਹੈ।
ਨਿਰਭਉ,
ਉਹ ਪਰਿਪੂਰਨ ਵਾਹਿਗੁਰੂ ਜੇ ਸੱਤ ਹੈ, ਸਭ ਕੁਝ ਵਰਨ ਬਣਾਉਣ ਵਾਲਾ ਕਰਤਾ ਹੈ, ਬਣਾ ਕੇ ਇਹਨਾਂ ਵਿੱਚ ਆਪ ਸਮਾ ਗਿਆ ਹੈ, ਇੰਨੀ ਤਾਕਤ ਰੱਖ ਕੇ ਵੀ ਉਸ ਪਰਮਾਤਮਾ ਨੇ ਕਿਸੇ ਨੂੰ ਕਿਸੇ ਕਿਸਮ ਦਾ ਕੋਈ ਵੈਰ ਨਹੀਂ ਕਮਾਉਣਾ। ਅਤੇ ਇਹਦਾ ਕਾਰਨ ਕਿਉਂਕਿ ਉਹ ਖੁਦ ਆਪ ਨਿਰਭਉ ਹੈ, ਉਹਨੂੰ ਕਿਸੇ ਦਾ ਭੈ ਨਹੀਂ, ਨਿਰਭਉ। ਉਸ ਤੋਂ ਅਗਲਾ ਬਚਨ ਨਿਰਵੈਰ, ਕਿਸੇ ਨਾਲ ਪ੍ਰਭੂ ਵੈਰ ਨਹੀਂ ਕਮਾਉਂਦੇ।
ਅਕਾਲ ਮੂਰਤ,
ਉਸ ਪਰਿਪੂਰਨ ਵਾਹਿਗੁਰੂ ਉੱਤੇ ਕਾਲ ਦਾ ਸਮੇਂ ਦਾ ਕੋਈ ਅਸਰ ਨਹੀਂ, ਬਾਕੀ ਹਰ ਚੀਜ਼ ਕਾਲ ਦੇ ਅਧੀਨ ਹੈ। ਬਚਪਨ ਹੈ, ਜਵਾਨੀ ਹੈ, ਬੁਢੇਪਾ ਹੈ, ਪਰ ਉਸ ਪ੍ਰਭੂ ਉੱਤੇ ਸਮੇਂ ਦਾ ਕੋਈ ਅਸਰ ਨਹੀਂ। ਉਹ ਹਸਤੀ ਜਿਹਦੇ ਉੱਪਰ ਸਮਾਂ ਪ੍ਰਭਾਵ ਨਹੀਂ ਪਾਉਂਦਾ,
ਅਜੂਨੀ,
ਕਦੀ ਉਹ ਵਾਹਿਗੁਰੂ ਜੀ ਜੂਨਾਂ ਵਿੱਚ ਨਹੀਂ ਆਏ,
ਸਭ
ਉਹ ਸੁੱਤੇ ਸਿੱਧ ਪ੍ਰਕਾਸ਼ਮਾਨ ਨੇ, ਉਹਨਾਂ ਨੂੰ ਬਣਾਉਣ ਵਾਲਾ ਕੋਈ ਨਹੀਂ, ਨਾ ਜਨਮ ਦੇਣ ਵਾਲਾ, ਨਾ ਥਾਪਣ ਵਾਲਾ, ਨਾ ਬਣਾਉਣ ਵਾਲਾ, ਨਾ ਸਿਰਜਣ ਵਾਲਾ, ਕਿਉਂਕਿ ਉਹ ਤਾਂ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ, ਉਹ ਸੁੱਤੇ ਸਿੱਧ ਹੈ। ਕਿ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ, ਜਿਸ ਵਾਹਿਗੁਰੂ ਜੀ ਦੇ ਇਤਨੇ ਗੁਣ ਨੇ, ਉਸ ਨੂੰ ਮਿਲਣ ਦਾ ਵਸੀਲਾ ਕੀ ਹੈ?
ਗੁਰ ਪ੍ਰਸਾਦ,
ਉਸ ਇੱਕ ਨਾਲ ਜੁੜਨ ਦਾ ਸਿਰਫ ਵਸੀਲਾ ਹੈ ਕਿ ਗੁਰ ਪ੍ਰਸਾਦ, ਸਮਰੱਥ ਗੁਰੂ ਦੀ ਕਿਰਪਾ, ਪਿਆਰੇ ਦੀ ਦਇਆ। ਜੇ ਗੁਰੂ ਕਿਰਪਾ ਕਰਨ 'ਤੇ ਆਵੇ ਤਾਂ ਇੱਕ ਖਿਨ ਦੇ ਵਿੱਚ ਕਰੋੜਾਂ ਜਨਮਾਂ ਦੇ ਵਿਛੜੇ ਹੋਏ ਨੂੰ ਉਸ ਇੱਕ ਨਾਲ ਜੋੜ ਦਿੰਦੇ ਹਨ।
ਜਿਉ ਡਰਤ ਹੈ ਆਪਣਾ, ਕੈਸੋ ਕਰੀ ਪੁਕਾਰ।
ਅੰਦਰ ਵਾਲਾ ਜਿਹੜਾ ਜਿਉ ਹੈ, ਇਸ ਦਾ ਅਰਥ ਗੁਰਮੁਖ ਪਿਆਰੇ ਦਿਲ ਵੀ ਕਰਦੇ ਨੇ, ਮਨ ਵੀ ਕਰਦੇ ਨੇ, ਅੰਦਰ ਦੀ ਜਿਹੜਾ ਖਿਨ ਖਿਨ ਡੋਲਣਾ, ਖਿਨ ਖਿਨ ਥਿੜਕਣਾ, ਅੰਦਰ ਘੜੀ ਪਿੱਛੋਂ ਡਰ ਭੈ ਬੈਠ ਜਾਣਾ, ਕਹਿੰਦੇ ਨੇ ਇਸ ਅੰਦਰ ਵਾਲੇ ਨੇ ਡਰਦੇ ਹੋਏ ਨੇ ਜਿਉ ਡਰਤ ਹੈ ਆਪਣਾ। ਅੰਦਰ ਵਾਲਾ ਦਿਲ ਸਾਈਂ ਜੀ ਡਰਦਾ ਪਿਆ ਹੈ ਅਤੇ ਕਿਸ ਦੇ ਚਰਨਾਂ ਵਿੱਚ ਪੁਕਾਰ ਕੀਤੀ ਜਾਏ ਜੋ ਅੰਦਰ ਦੇ ਭੈ ਨੂੰ ਖਤਮ ਕਰਨ।
ਦੁੱਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ,
ਬਖਸ਼ਿਸ਼ ਕੀਤੀ ਉਹਨੇ ਅੰਦਰ ਦੀ ਪੁਕਾਰ ਉਸ ਵਾਹਿਗੁਰੂ ਜੀ ਦੀ ਸਿਮਰਨ ਉਹਦੀ ਬੰਦਗੀ ਕਰਕੇ ਸੁਣੀ ਗਈ। ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲੇ, ਦੁੱਖਾਂ ਨੂੰ ਵਿਸਾਰਨ ਵਾਲੇ, ਦੁੱਖਾਂ ਨੂੰ ਖਤਮ ਕਰਨ ਵਾਲੇ। ਸੇਵਿਆ ਦਾ ਆਖਰੀ ਅਰਥ ਕਰਾਂਗੇ ਸਿਮਰਿਆ, ਉਹਨੂੰ ਚੇਤੇ ਕੀਤਾ। ਅਤੇ ਉਹ ਪ੍ਰਭੂ ਜਿਹੜਾ ਕਦੀ ਗੁੱਸੇ 'ਚ ਨਹੀਂ ਆਉਂਦਾ, ਜਿਹੜਾ ਕਦੀ ਆਪਣਾ ਹੱਥ ਪਿੱਛੇ ਨਹੀਂ ਖਿੱਚਦਾ, ਅਤੇ ਸਦਾ ਸਦਾ ਤੋਂ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤਾਰ ਖਾਨ।
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ,
ਉਹ ਮੇਰਾ ਸਾਹਿਬ ਨਿਤ ਨਵਾਂ ਹੈ, ਉਹ ਪੁਰਾਣਾ ਨਹੀਂ। ਉਹਦੇ ਅੰਦਰ ਦਾ ਉਤਸ਼ਾਹ ਦਾਤਾਂ ਦੇ ਦੇ ਕੇ ਪੁਰਾਣਾ ਨਹੀਂ ਹੋਇਆ। ਉਹ ਆਦਿ ਕਾਲ ਤੋਂ ਜੀਵਾਂ ਦੀ ਰਹਿਮਤ ਕਰਕੇ ਰਖਵਾਲੀ ਕਰਦੇ ਨੇ, ਦਾਤਾਂ ਦਿੰਦੇ ਨੇ, ਉਹ ਸਾਹਿਬ ਨਿਤ ਨਵਾਂ ਹੈ ਅਤੇ ਸਾਰਿਆਂ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ।
ਆਨ ਦਿਨ ਸਾਹਿਬ ਸੇਵਿਆ ਅੰਤ ਛਡਾਏ ਸੋਏ,
ਜਿਹੜਾ ਸਾਹਿਬ ਨਿਤ ਨਵਾਂ ਹੈ, ਸਭ ਜੀਵਾਂ ਨੂੰ ਦਾਤਾਂ ਦਿੰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਿਹਰ ਕਰਦੇ ਨੇ, ਇਸ ਸਾਹਿਬ ਨੂੰ ਦਿਨ ਰਾਤ ਜਪਿਆ ਕਰ, ਦਿਨ ਰਾਤ ਇਹਦਾ ਸਿਮਰਨ ਕਰ, ਇਹਦੇ ਚਰਨਾਂ ਵਿੱਚ ਜੁੜ। ਜੇ ਸਿਮਰਨ ਕਰੇਗਾ ਅੰਤ ਛਡਾਏ ਸੋਏ, ਅੰਤਲੇ ਸਮੇਂ ਉਸ ਸਾਈਂ ਦੇ ਸਿਮਰਨ ਨੇ ਹੀ ਤੈਨੂੰ ਛਡਾਉਣਾ ਹੈ। ਚਿੰਤਨ ਕਰੇਗਾ ਸੋ ਐਸਾ ਹਰ ਨਾਮ ਧਿਆਈਐ ਮਨ ਮੇਰੇ, ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਐ ਮਨ ਮੇਰੇ, ਜੋ ਅੰਤੀ ਅਵਸਰ ਲੈ ਛਡਾਏ। ਉਸ ਨਾਮ ਨੂੰ ਜੈ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ। ਜਿੱਥੇ ਪਿਆਰਿਓ ਵੈਦੋ ਨਾ ਵਾਈ, ਭੈਣੋ ਨਾ ਭਾਈ, ਏਕੋ ਸਹਾਈ ਰਾਮ ਖੇ। ਉਸ ਸਾਹਿਬ ਨੂੰ ਰੋਜ਼ ਚੇਤੇ ਕਰ ਜਿਹੜਾ ਅੰਤ ਸਮੇਂ ਤੇਰਾ ਛੁਟਕਾਰਾ ਕਰਾਵੇਗਾ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ,
ਹੇ ਮੇਰੀ ਬੁੱਧੀ ਇਸ ਗੱਲ ਨੂੰ ਧਿਆਨ ਨਾਲ ਸੁਣ। ਕਿਹੜੀ ਬਾਤ ਨੂੰ? ਕਿ ਜੇ ਤੂੰ ਸਾਹਿਬ ਨੂੰ ਚੇਤੇ ਕਰੇਗੀ ਤਾਂ ਇਸ ਤਨ ਦੀ ਬੰਦ ਖਲਾਸੀ ਹੋਵੇਗੀ, ਛੁਟਕਾਰਾ ਹੋਵੇਗਾ। ਅਤੇ ਇਹ ਭਵਜਲ ਜਿਹੜਾ ਦੁੱਖਾਂ ਦਾ ਸਮੁੰਦਰ ਅਸੀਂ ਕਹਿੰਦੇ ਹਾਂ, ਦੁੱਖਾਂ ਦਾ ਸਾਗਰ ਕਹਿੰਦੇ ਹਾਂ, ਜੇ ਉਸ ਵਾਹਿਗੁਰੂ ਜੀ ਦੇ ਨਾਮ ਵਿੱਚ ਟਿਕੇਗਾ ਤਾਂ ਇਸ ਦੁੱਖ ਸਾਗਰੋਂ ਨੂੰ ਤੂੰ ਪਾਰ ਕਰ ਜਾਏਗੀ।
ਦਇਆਲ ਤੇਰਾ ਨਾਮ ਤਾਰਾ ਸਦ ਕੁਰਬਾਨ ਜਾਉ,
ਹੇ ਦਿਆਲੂ ਵਾਹਿਗੁਰੂ ਜੀ, ਤੇਰੇ ਨਾਮ ਦੇ ਰਾਹੀਂ ਹੀ ਇਸ ਭਵ ਸਾਗਰ ਨੂੰ ਮੈਂ ਤਰਨਾ ਹੈ, ਤੇਰੇ ਨਾਮ ਦੇ ਰਾਹੀਂ ਇਸ ਸੰਸਾਰ ਸਮੁੰਦਰ ਨੂੰ ਤਰਿਆ ਜਾ ਸਕਦਾ ਹੈ। ਅਤੇ ਸਤਿਗੁਰੂ ਨੇ ਤਾਂ ਬਖਸ਼ਿਸ਼ ਕੀਤੀ ਹੈ, ਤੇਰਾ ਏਕੋ ਏਕ ਨਾਮ ਤਾਰੇ ਸੰਸਾਰ, ਤੇਰੇ ਇੱਕ ਨਾਮ ਨੇ ਕੀ ਸਾਨੂੰ ਭਵ ਸਾਗਰ ਤੋਂ ਪਾਰ ਕਰਨਾ ਹੈ। ਹੇ ਪ੍ਰਭੂ, ਤੇਰੇ ਨਾਮ ਰਾਹੀਂ ਪਾਰ ਹੋਣਾ, ਤੇਰੇ ਤੋਂ ਸਦਾ ਮੈਂ ਕੁਰਬਾਨ ਜਾਂਦਾ ਹਾਂ।
ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਹੀਂ ਕੋਈ।
ਸਾਰੀਆਂ ਥਾਵਾਂ 'ਤੇ ਕੇਵਲ ਇੱਕ ਪਰਿਪੂਰਨ ਵਾਹਿਗੁਰੂ ਸੱਚਾ ਹੀ ਵਿਆਪਕ ਹੈ। ਉਸ ਪਿਆਰੇ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਦੂਜਾ ਕੋਈ ਨਹੀਂ, ਹਰ ਥਾਂ 'ਤੇ ਉਹ ਆਪ ਵਿਦਵਾਨ ਹਨ।
ਤਾਂ ਕੀ ਸੇਵਾ ਸੋ ਕਰ ਜਾ ਕਉ ਨਦਰ ਕਰੇ।
ਉਸ ਪਰਿਪੂਰਨ ਜੋ ਸਰਬ ਵਿਆਪਕ ਵਾਹਿਗੁਰੂ ਜੀ ਨੇ, ਉਹਨਾਂ ਦਾ ਸਿਮਰਨ ਵੀ ਕੇਵਲ ਉਹ ਕਰੇਗਾ ਜਿਸ ਉੱਪਰ ਸਾਈਂ ਦੀ ਨਦਰ ਹੋ ਜਾਏਗੀ। ਰਾਤ ਇੱਕ ਅਰਜ਼ ਕੀਤੀ ਸੀ, ਪਰਮਾਤਮਾ ਸਭ ਤੋਂ ਵੱਡਾ ਹੈ, ਵੱਡੇ ਤੱਕ ਪਹੁੰਚਣ ਵਾਸਤੇ ਉੱਚਾ ਨਾਮ ਹੈ, ਅਤੇ ਨਾਮ ਕੇਵਲ ਚਲਾਕੀ ਚਤੁਰਾਈ ਨਹੀਂ, ਨਾਮ ਤਾਂ ਕੇਵਲ ਦਾਤ ਹੈ ਅਤੇ ਦਾਤ ਉਸ ਨੂੰ ਮਿਲਦੀ ਹੈ ਜਿਸ ਉੱਪਰ ਉਹਦੀ ਨਦਰੇ ਕਰਮ ਹੋ ਜਾਏ। ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕੋ ਜਾਣੈ ਸੋਹੇ, ਜੇਵਡ ਆਪ ਜਾਣੈ ਆਪ ਆਪ। ਨਾਮ ਕੇਵਲ ਘਾਲਣਾ ਨਹੀਂ ਪਿਆਰਿਓ, ਨਾਮ ਤਾਂ ਉਹਦੀ ਦਾਤ ਹੈ। ਜੇਵਡ ਆਪ ਜਾਣੈ ਆਪ ਆਪ, ਨਾਨਕ ਨਦਰੀ ਕਰਮੀ ਦਾਤ। ਜਪ ਸਾਹਿਬ ਸੰਪੂਰਨ ਕਰਦਿਆਂ ਸੱਚਖੰਡ ਤੱਕ ਸਾਰੀ ਗੱਲ ਕਰ ਦਿੱਤੀ ਅਤੇ ਅਖੀਰਲੀ ਪੌੜੀ ਦੀ ਸੰਪੂਰਨਤਾ ਕੀਤੀ ਜੀਵਨ ਕਮਾਉਣ ਲਈ। ਕਹਿਣ ਲੱਗੇ ਇਹ ਘਾਲਣਾ ਕੇਵਲ ਆਪਣੇ ਅਕਲ ਨਾਲ ਨਹੀਂ, ਇਹ ਤਾਂ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਖਾਰ। ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਿਗੁਰ ਪਾਇਆ, ਨਦਰ ਕਰੇ ਤਾਂ ਸਿਮਰਿਆ ਜਾਏ। ਹੇ ਪਿਆਰੇ ਵਾਹਿਗੁਰੂ ਜੀ, ਤੇਰੇ ਨਾਮ ਨਾਲ ਜੁੜ ਕੇ ਪਾਰ ਉਤਾਰਾ ਹੈ। ਸਿਮਰਨ ਵਿੱਚ ਕੇਵਲ ਉਹ ਜੁੜੇਗਾ ਜਿਸ ਉੱਪਰ ਸਾਈਂ ਦੀ ਰਹਿਮਤ ਭਰੀ ਨਦਰ ਹੋ ਜਾਏ।
ਤੁਦ ਬਾਜ ਪਿਆਰੇ ਕੇਵ ਰਹਾ।
ਹੇ ਪਿਆਰੇ ਵਾਹਿਗੁਰੂ ਜੀ, ਤੁਹਾਡੇ ਨਾਮ ਤੋਂ ਬਿਨਾਂ ਮੈਂ ਕਿਵੇਂ ਰਹਿ ਸਕਣਾ ਵਾਂ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਪਲ ਦਿਨ ਸਮੋਕੋ ਕਬਹੂ ਨਾ ਬਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰੈ ਮਿਲਾਵੇ। ਤੇਰੇ ਤੋਂ ਬਿਨਾਂ ਕਿਵੇਂ ਰਹਾਂਗਾ, ਇੱਕ ਘੜੀ ਨਾ ਮਿਲਤੇ ਤਾਂ ਕੱਲ ਜਗੋਤਾ। ਖੇ ਪਿਆਰੇ ਵਾਹਿਗੁਰੂ ਜੀ, ਕਿਰਪਾ ਕਰੋ, ਆਖਾਂ ਜੀਵਾਂ ਵਿਸਰੈ ਮਰ ਜਾਂ। ਤੈਨੂੰ ਆਖਣਾ ਵਾ ਤੇ ਜੀਵਨ ਹੈ, ਵਿਸਰ ਜਾਣਾ ਤੇ ਅੰਦਰ ਵਿਛੋੜਾ ਮੌਤ ਨੂੰ ਜਨਮ ਦਿੰਦਾ ਹੈ।
ਸਾਵਡ ਆਈ ਦੇ ਜਿਤ ਨਾਮ ਤੇਰੇ ਲਾਗ ਰਹਾ।
ਇੱਕ ਕਿਰਪਾਲਤਾ ਕਰੋ ਪਿਆਰੇ ਜੀ, ਇਹ ਬਖਸ਼ਿਸ਼ ਮੈਨੂੰ ਕਰ ਦਿਓ, ਇਹ ਵਡਿਆਈ ਦੇ ਦਿਓ, ਮੇਰਾ ਅੰਦਰ ਤੇਰੇ ਨਾਮ ਵਿੱਚ ਸਦਾ ਲਈ ਜੁੜਿਆ ਹੈ। ਸਭ ਤੋਂ ਵੱਡੀ ਰਹਿਮਤ ਜੇ ਸਤਿਗੁਰੂ ਦੇ ਚਰਨਾਂ ਵਿੱਚੋਂ ਮੰਗਦੇ ਹਾਂ, ਪੁਕਾਰ ਸੁਣੀ ਜਾਂਦੀ ਹੈ। ਸਤਿਗੁਰੂ ਜੀ ਨੇ ਤਾਂ ਮਿਹਰ ਭਰੇ ਬਚਨ ਵੀ ਕਹੇ, ਜਿਨ੍ਹਾਂ ਨੇ ਪੁਕਾਰ ਕੀਤੀ। ਇਹਦਾ ਭਾਵ ਇਹ ਨਹੀਂ ਕਿ ਪਰਮਾਤਮਾ ਤੋਂ ਅਸੀਂ ਦੁਨਿਆਵੀ ਤੌਰ 'ਤੇ ਕੁਛ ਨਾ ਮੰਗੀਏ, ਜ਼ਰੂਰ ਮੰਗੀਏ, ਪਰ ਸਾਰੀ ਜ਼ਿੰਦਗੀ ਕੇਵਲ ਅਰਦਾਸ ਦੀ ਅਵਸਥਾ ਇੱਕੋ ਹੀ ਨਾ ਰਹੇ। ਅੱਜ ਤੋਂ 50 ਸਾਲ ਪਹਿਲਾਂ ਵੀ ਧੰਨ ਅਤੇ ਮਰਦੇ ਸਮੇਂ ਤੱਕ ਵੀ ਧੰਨ। ਨਹੀਂ ਪਿਆਰਿਓ, ਜੇ ਸਾਈਂ ਤੋਂ ਮੰਗਣਾ ਹੈ ਤਾਂ ਕਿਤੇ ਇਹ ਅਵਸਥਾ ਆ ਜਾਏ, ਮੰਗੋ ਰਾਮ ਅਤੇ ਇੱਕ ਦਾਨ, ਇੱਕ ਪਰਮਾਤਮਾ ਤੋਂ ਨਾਮ ਦਾ ਦਾਨ ਮੰਗ ਲੈ। ਅਵਸਥਾ ਇਹ ਆ ਜਾ, ਤੇਰੀ ਪਨਹਿ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ। ਹਜ਼ੂਰ ਕਹਿੰਦੇ ਨੇ ਇਹ ਵਡਿਆਈ ਦੇ, ਇਹ ਕਿਰਪਾ ਮੇਰੇ 'ਤੇ ਕਰ ਦੇ ਕਿ ਮੈਂ ਤੇਰੇ ਨਾਮ ਨਾਲ ਸਦੀਵ ਕਾਲ ਲਈ ਜੁੜਿਆ ਰਹਾਂ।
ਦੂਜਾ ਨਹੀਂ ਕੋਈ ਜਿਸ ਆਗੈ ਪਿਆਰੇ ਜਾਏ ਕਹਾਂ।
ਇਸ ਦੁਨੀਆਂ ਵਿੱਚ ਹੋ ਸਕਦਾ ਕਿਸੇ ਦਾ ਕੋਈ ਸਹਾਰਾ ਹੋਵੇ, ਮੇਰਾ ਤਾਂ ਤੇਰੇ ਤੋਂ ਬਿਨਾਂ ਦੂਜਾ ਹੋਰ ਕੋਈ ਹੈ ਹੀ। ਕਿਸੇ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ, ਮੇਰਾ ਕੇਵਲ ਇੱਕ ਤੂੰ ਸਹਾਰਾ ਹੈ। ਮੈਂ ਦੂਜੇ ਕੋਲ ਜਾ ਕੇ ਕਿਹਦੇ ਕੋਲ ਪੁਕਾਰ ਕਰਨੀ ਹੈ, ਸਿਰਫ ਤੂੰ ਹੀ ਮੇਰੇ 'ਤੇ ਬਖਸ਼ਿਸ਼ ਕਰ
ਰਹਾਉ। ਸੇਵੀ ਸਾਹਿਬ ਆਪਣਾ ਅਵਰ ਨਾ ਜਾਚੋ ਕੋਇ।
ਧੰਨ ਗੁਰੂ ਨਾਨਕ ਸਾਹਿਬ ਜੀ ਮੇਰ ਦੇ ਘਰ ਵਿੱਚ ਆ ਕੇ ਬਖਸ਼ਿਸ਼ ਕਰਦੇ ਨੇ ਕਿ ਅਸੀਂ ਇੱਕ ਆਪਣੇ ਸਾਹਿਬ ਵਾਹਿਗੁਰੂ ਜੀ ਨੂੰ ਸਿਮਰਨੇ ਹਾਂ, ਇੱਕ ਤੋਂ ਬਿਨਾਂ ਕਿਸੇ ਦੂਜੇ ਕੋਲ ਜਾ ਕੇ ਮੰਗ ਨਹੀਂ ਰੱਖੀ, ਇੱਕ ਤੋਂ ਬਿਨਾਂ ਕਿਸੇ ਦੂਜੇ ਕੋਲ ਗਏ ਨਹੀਂ। ਵਾਹਿਗੁਰੂ ਕਿਰਪਾ ਕਰੇ ਕਿ ਸਾਡੇ ਅੰਦਰ ਇਹ ਪਰਪੱਕਤਾ ਆ ਜਾਏ ਕਿ ਇੱਕ ਸਾਈਂ ਤੋਂ ਬਿਨਾਂ ਦੂਜੇ ਦੇ ਦਰ 'ਤੇ ਜਾ ਕੇ ਮੰਗੀਏ ਨਾ। ਦੇਖੋ, ਇੱਕ ਪਾਸੇ ਮਨੁੱਖਾ ਦੇਹੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਬਾਣੀ ਵਿੱਚ। ਬਾਬਾ ਫਰੀਦ ਸਾਹਿਬ ਨੇ ਉਹਨਾਂ ਦਾ ਜੀਵਨ ਪੜ੍ਹ ਰਿਹਾ ਸਾਂ, ਸੂਫੀ ਦਰਵੇਸ਼ ਨੇ, ਕਹਿੰਦੇ ਨੇ ਤੁਰੇ ਜਾਂਦੇ ਨੇ, ਹੱਥ ਵਿੱਚ ਤੁਰਦਿਆਂ ਸਿਰਫ ਇੱਕ ਲੱਕੜ ਦਾ ਟੁਕੜਾ ਪਕੜਿਆ, ਲੱਕੜ ਦੀ ਇੱਕ ਲਾਠੀ ਕਹਿ ਲਓ, ਸੋਟਾ ਪਕੜਿਆ, ਸਹਾਰਾ ਪਕੜਿਆ, ਥੋੜ੍ਹਾ ਜਿਹਾ ਦੋ ਕੁ ਕਦਮ ਤੁਰੇ ਅਤੇ ਪਵਾ ਕੇ ਸੋਟੀ ਪਰਾਂ ਛੱਡ ਦਿੱਤੀ ਅਤੇ ਮੁਰੀਦਾਂ ਨੇ ਪੁੱਛ ਲਿਆ ਕਿ ਕੀ ਕਾਰਨ ਇਹ ਸੋਟੀ ਹੱਥੋਂ ਕਿਉਂ ਛੱਡ ਦਿੱਤੀ। ਕਹਿਣ ਲੱਗੇ ਸਾਰੀ ਜ਼ਿੰਦਗੀ ਫਰੀਦ ਅੱਲਾ ਤੋਂ ਬਿਨਾਂ ਕਿਸੇ ਵੱਲ ਝਾਕਿਆ ਨਹੀਂ, ਹੁਣ ਤਾਂ ਫਸਲ ਪੱਕੀ ਪਈ ਹੈ, ਕੀ ਨਰਜਿੰਦ ਸੋਟੀ ਦੇ ਸਹਾਰੇ ਚੱਲਣਾ। ਪਿਆਰਿਓ, ਸਰੀਰ ਕੀਮਤੀ ਹੈ, ਪਰ ਉਸ ਮਹਾਂਪੁਰਸ਼ ਨੇ ਦੋ ਬਚਨ ਕਹਿ ਬਾਣੀ ਵਿੱਚ, ਕਹਿਣ ਲੱਗੇ ਪਰਮਾਤਮਾ ਜਵਾਨੀ ਇੱਕ ਤੇਰੀ ਬੜੀ ਵੱਡੀ ਦਾਤ ਹੈ। ਅਤੇ ਕਈ ਵਾਰੀ ਸੋਚਦੇ ਹਾਂ ਅੱਜ ਜਿਹੜੇ ਲੋਕ ਜਵਾਨੀ ਵਿੱਚ ਨਸ਼ੇ ਵਿੱਚ ਪੈ ਗਏ ਨੇ, ਇੱਕ ਵਿਦਵਾਨ ਕਹਿੰਦਾ ਕਿਹੜਾ ਨਸ਼ਾ ਪੀਣ ਤੁਰ ਪਿਆ, ਜਵਾਨੀ ਤਾਂ ਖੁਦ ਆਪਣੇ ਆਪ ਵਿੱਚ ਹੀ ਨਸ਼ਾ ਹੈ, ਇਹ ਤਾਂ ਆਪਣੇ ਆਪ ਵਿੱਚ ਹੀ ਨਸ਼ਾ ਸੀ। ਉਹ ਕਹਿੰਦੇ ਨੇ ਜੋਬਨ ਬੜਾ ਕੀਮਤੀ ਹੈ, ਜੇ ਜਵਾਨੀ ਚਲੀ ਜਾਏ ਤਾਂ ਅੰਦਰ ਕੰਬਦਾ। ਪਰ ਕਹਿੰਦੇ ਨੇ ਖੇ ਪ੍ਰਭੂ, ਮੈਨੂੰ ਜਵਾਨੀ ਦੇ ਦਿਨ ਜਾਣ ਦਾ ਓਨਾ ਡਰ ਨਹੀਂ ਜਿੰਨਾ ਤੇਰੀ ਅੰਦਰੋਂ ਯਾਦ ਵਿਸਰਨ ਦਾ ਡਰ ਹੈ, ਕਿਉਂਕਿ ਤੇਰੀ ਯਾਦ ਭੁੱਲ ਜਾਏ ਤਾਂ ਜਵਾਨ ਵੀ ਜਿਹੜੇ ਨੇ ਸੁੱਕੇ ਰੁੱਖ ਦੀ ਤਰ੍ਹਾਂ ਬਣ ਜਾਂਦੇ। ਜੋਬਨ ਜਾਂਦੇ ਨਾ ਡਰਾਂ, ਜਵਾਨੀ ਦਾ ਡਰ ਨਹੀਂ, ਜੇ ਸਹਿ ਪ੍ਰੀਤ ਨਾ ਜਾਏ। ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕਮਲਾਏ, ਹੋਰ ਕਿਸੇ ਤੋਂ ਨਹੀਂ ਮੰਗਿਆ ਹੁਣ। ਇੱਕ ਅੰਮ੍ਰਿਤ ਬਚਨ ਉਹਨਾਂ ਦਾ ਕਹਿ ਕੇ ਸੰਪੂਰਨਤਾ ਵੱਲ ਆਵਾਂ। ਕਹਿਣ ਲੱਗੇ ਮਨੁੱਖਾ ਦੇਹੀ ਬੜੀ ਕੀਮਤੀ ਹੈ, ਪਰ ਇੱਕ ਕਿਰਪਾ ਕਰੀ ਸਾਈਂ, ਇਸ ਸਰੀਰ ਨੂੰ ਕੇਵਲ ਆਪਣੇ ਚਰਨਾਂ ਦੀ ਟੇਕ ਦਈ। ਜਿਸ ਦਿਨ ਤੇਰੇ ਦਰ ਤੋਂ ਬਿਨਾਂ ਕਿਸੇ ਦੇ ਬੂਹੇ ਅੱਗੇ ਝੁਕਣ ਦੀ ਮੁਥਾਜੀ ਬਣ ਜਾਏ, ਕਿਰਪਾ ਕਰੀ ਮੈਨੂੰ ਜੀਣ ਦਾ ਚਾਅ ਨਹੀਂ, ਕਿਸੇ ਦੇ ਬੂਹੇ 'ਤੇ ਜਾਣ ਤੋਂ ਪਹਿਲਾਂ ਮੇਰੇ ਸਰੀਰ ਵਿੱਚੋਂ ਮੇਰੀ ਜਿੰਦ ਨੂੰ ਕੱਢ ਦੇ। ਹੈ ਮਨੁੱਖਾ ਦੇਹੀ ਕੀਮਤੀ, ਬਾਰ ਪਰਾਏ ਬੈਸਣਾ ਸਾਈਂ ਮੁਜੈ ਨਾ ਦੇ, ਜੇ ਤੂੰ ਐਵੇਂ ਰੱਖੀ ਅਤੇ ਨਾਲ ਬਚਨ ਕੀਤਾ ਜੀਓ ਸਰੀਰ ਹੋਲੇ, ਸਰੀਰ ਵਿੱਚੋਂ ਜਿੰਦ ਲੈ ਲੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮੇਰ ਕਰਦੇ ਨੇ ਆਪਣੇ ਸਾਹਿਬ ਨੂੰ ਸਿਮਰਨੇ ਆ, ਕਿਸੇ ਹੋਰ ਦੂਜੇ ਦੀ ਟੇਕ ਨਹੀਂ ਲਈ।
ਨਾਨਕ ਤਾਕਾ ਦਾਸ ਹੈ, ਬਿੰਦ ਬਿੰਦ ਚੁਖ ਚੁਖ ਹੋਏ।
ਜਿਹੜਾ ਪ੍ਰਭੂ ਜੀਓ ਦੀ ਪੁਕਾਰ ਸੁਣਦਾ ਹੈ ਇੱਥੇ ਸੰਪੂਰਨਤਾ ਹੋਵੇਗੀ। ਜਿਹੜਾ ਸਾਹਿਬ ਨਿਤ ਨਵਾਂ ਹੈ, ਜਿਹੜਾ ਪਰਮਾਤਮਾ ਦਾਤਾਂ ਦਿੰਦਿਆਂ ਕਦੀ ਅੱਕਦੇ ਨਹੀਂ ਥੱਕਦੇ ਨਹੀਂ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਮੈਂ ਉਸ ਦਾ ਦਾਸ ਹਾਂ, ਉਸ ਪ੍ਰਭੂ ਦਾ ਸੇਵਕ ਹਾਂ। ਹੇ ਪ੍ਰਭੂ ਜੀ, ਆਪ ਜੀ ਦੇ ਨਾਮ ਤੋਂ ਮੈਂ ਪਲ ਪਲ ਖਿਨ ਖਿਨ ਚੁੱਖ ਚੁੱਖ ਦਾ ਅਖਰੀ ਅਰਥੇ ਕੁਰਬਾਨ ਹੋਣਾ, ਟੋਟੇ ਟੋਟੇ ਹੋ ਜਾਣਾ, ਖੰਨੀਏ ਵੰਝਾਂ। ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਮੈਂ ਤਾਂ ਉਹਦਾ ਦਾਸ ਹਾਂ, ਹੇ ਪ੍ਰਭੂ ਤੇਰੇ ਨਾਮ ਤੋਂ ਮੈਂ ਖਿਨ ਖਿਨ ਕੁਰਬਾਨ ਜਾਂਦਾ ਹਾਂ।
ਸਾਹਿਬ ਤੇਰੇ ਨਾਮ ਵਿਟਾਓ, ਬਿੰਦ ਬਿੰਦ ਚੁੱਖ ਚੁੱਖ
ਸਾਹਿਬ। ਹੇ ਮੇਰੇ ਮਾਲਕ ਜੀ, ਮੈਂ ਆਪ ਜੀ ਦੇ ਨਾਮ ਤੋਂ ਖਿਨ ਖਿਨ ਸਵਾਸ ਸਵਾਸ ਕੁਰਬਾਨ ਪਿਆ ਜਾਂਦਾ ਵਾਂ। ਅਤੇ ਕੁਰਬਾਨ ਜਾਣ ਦਾ ਭਾਵ ਇਹ ਵੇ, ਅਸੀਂ ਕਹਾਂਗੇ ਖਿਨ ਖਿਨ ਟੁਕੜੇ ਟੁਕੜੇ ਖੋਣ ਦਾ ਭਾਵ ਹੈ ਕਿ ਕੋਈ ਸਮਾਂ ਐਸਾ ਨਹੀਂ ਜਦੋਂ ਮੇਰੇ ਮਾਲਕ ਜੀ ਤੇਰੀ ਯਾਦ ਮੇਰੇ ਹਿਰਦੇ ਵਿੱਚੋਂ ਵਿਸਰਦੀ ਹੋਵੇ। ਦੇਖੋ ਪਿਆਰਿਓ, ਸੰਪੂਰਨਤਾ 'ਤੇ ਸਾਰੇ ਸ਼ਬਦ ਦਾ ਤੱਤ ਭਾਵ ਇਹ ਵੇ, ਅੰਦਰ ਦੀ ਪੁਕਾਰ ਕਰਨੀ ਹੈ ਅਤੇ ਸਾਈਂ ਦੇ ਦਰ 'ਤੇ ਕਰੀਏ। ਕਈ ਵਾਰੀ ਬੰਦੇ ਨੂੰ ਦੋ ਬਿਰਤੀਆਂ ਤਬਾਹ ਕਰ ਦਿੰਦੀਆਂ ਨੇ, ਕੁਝ ਆ ਜਾਏ ਤਾਂ ਖੌਮੇ ਨਾਸ਼ ਮਾਰ ਦੀਏ, ਚਲੀ ਜਾਏ ਤਾਂ ਖੀਣ ਭਾਵਨਾ ਬੰਦੇ ਦੀ ਤਬਾਹੀ ਕਰ ਜਾਂਦੀ ਹੈ। ਆ ਜਾਏ ਤਾਂ ਖੌਮੇ ਨੇ ਗਾਲ ਦਿੱਤਾ, ਚਲਾ ਗਿਆ ਤਾਂ ਖੀਣ ਭਾਵਨਾ ਨੇ ਡੋਬ ਦਿੱਤਾ। ਸਤਿਗੁਰੂ ਜੀ ਨੇ ਕਿਰਪਾਲਤਾ ਕੀਤੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਕਹਿਣ ਲੱਗੇ ਤਾਕਤ ਪਰਮਾਤਮਾ ਨੇ ਬਖਸ਼ਿਸ਼ ਕਰਕੇ ਦਿੱਤੀ, ਪਰ ਇਹੋ ਜਿਹਾ ਸਮਾਂ ਆਇਆ ਅੰਦਰ ਦੀ ਤਾਕਤ ਚਲੀ ਗਈ। ਕਹਿੰਦੇ ਨੇ ਜੇ ਉਹ ਬਲ ਉਹ ਤਾਕਤ ਚਲੀ ਗਈ, ਹੁਣ ਫਿਰ ਪੁਕਾਰ ਕਰ, ਅਸੀਂ ਬਚਨ ਪੜ੍ਹਦੇ ਹਾਂ, ਬਲ ਛੁਟਕਿਓ ਬੰਧਨ ਪਰੇ ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ ਗਜ ਜਿਉਂ ਹੋਹੋ ਸਹਾਏ। ਅਤੇ ਜਦੋਂ ਉਸਨੇ ਬਲ ਦਿੱਤਾ, ਹੁਣ ਬਲ ਹੋਵਾ ਬੰਧਨ ਛੁਟੇ ਸਭ ਕਿਛ ਹੋਤ ਉਪਾਏ, ਨਾਨਕ ਸਭ ਕਿਛ ਤੁਮਰੇ ਖਾਤਮੈ ਤੁਮੀ ਹੋਤ ਸਹਾਏ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਕਿਰਪਾ ਕਰੇ ਸੰਪੂਰਨਤਾ ਜੀ ਅੱਜ। ਹਾਂ ਗੁਰਮੁਖਾਂ ਵੱਲੋਂ ਹੁਕਮ ਆਇਆ ਹੈ, ਨਹੀਂ ਹੁਕਮ ਹੀ ਹੈ ਜੀ, ਅੱਜ ਸੰਪੂਰਨਤਾ ਹੈ ਕਿਉਂਕਿ ਪਹਿਲਾਂ ਦੱਸਿਆ ਗਿਆ ਸੀ 25 ਤੱਕ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਤੁਸੀਂ ਆਵਾਜ਼ ਮਾਰ ਕੇ ਆਪਣੇ ਦਰ ਦੀ ਸੇਵਾ ਕਰਨ ਵਾਸਤੇ ਸ਼ਬਦ ਦੀ ਹਾਜ਼ਰੀ ਲਈ ਬੁਲਾਇਆ। ਆਪ ਜੀ ਦੀ ਹਜ਼ੂਰੀ ਵਿੱਚ ਬੈਠਦਿਆਂ ਬੇਅੰਤ ਭੁੱਲਾਂ ਹੋਈਆਂ ਨੇ, ਬੇਅੰਤ ਗਲਤੀਆਂ ਹੋਈਆਂ ਨੇ, ਧੰਨ ਗੁਰੂ ਰਾਮਦਾਸ ਕਿਰਪਾ ਕਰਕੇ ਬਖਸ਼ ਲਿਆ ਜੇ। ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਕਿਰਪਾ ਕਰਕੇ ਆਪਣੀ ਗੋਦੀ ਵਿੱਚ ਬਿਠਾ ਕੇ ਸੇਵਾ ਕਰਾਈ। ਸਮੁੱਚੇ ਸਿੰਘ ਸਾਹਿਬਾਨ ਜੀ ਦਾ, ਸਮੁੱਚੀ ਸੰਗਤ ਦਾ ਔਰ ਸਾਰੇ ਗੁਰਮੁਖ ਪਿਆਰਿਆਂ ਦਾ, ਪ੍ਰਬੰਧਕ ਵੀਰਾਂ ਦਾ ਧੰਨਵਾਦ। ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਆਪ ਜੀ ਨੂੰ ਪਾਉਂਦਾ ਹੈ, ਉਸੇ ਰਜ਼ਾ ਵਿੱਚ ਹੀ ਅੰਦਰ ਦਾ ਆਨੰਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।